ਜਿਹੜਾ ਇਨਸਾਨ ਹੈ ਜਿਹਨੂੰ ਮਨੁੱਖਾ ਸਰੀਰ ਕਹਿੰਦੇ ਨੇ, ਇਹ ਜਿਹੜੀ ਰੂਹ ਭੜਕਦੀ ਫਿਰਦੀ ਹੈ ਪਰਮੇਸ਼ਰ ਤੋਂ ਵਿਛੜੀ ਹੋਈ, ਉਸ ਨੂੰ ਇਹ ਸਰੀਰ ਪ੍ਰਾਪਤ ਹੋਇਆ ਹੋਇਆ ਹੁਣ ਸਰੀਰ ਦੇ ਸੰਬੰਧ ਕਰਕੇ ਇਸਨੇ ਉਹ ਜਿਹੜਾ ਪਰਮੇਸ਼ਰ ਤੋਂ ਵਿਛੜ ਕੇ ਇਹਨੂੰ ਸਫ਼ਰ ਪਿਆ ਹੋਇਆ ਜੂਨੀਆਂ ਦਾ, ਉਸ ਨੂੰ ਦੂਰ ਕਰਨ ਵਾਸਤੇ ਇਸਨੇ ਪਰਮੇਸ਼ਰ ਨੂੰ ਵਿਛਾਣ ਲਿਆ। ਜਿਹੜਾ ਕੋਈ ਇਨਸਾਨ ਸਫ਼ਰ ਦੇ ਵਿੱਚ ਜਾਂਦਾ ਤਾਂ ਉਹ ਸਫ਼ਰ ਦੀ ਅਸੀਰ ਕਿੱਥੇ ਹੁੰਦੀ ਹੈ? ਜਦ ਉਹ ਸਫ਼ਰ ਦੇ ਵਿੱਚੋਂ ਆ ਕੇ ਘਰ ਦੇ ਵਿੱਚ ਬੈਠ ਜਾਂਦਾ ਨਾ, ਤਾਂ ਫਿਰ ਜਿਹੜਾ ਸਫ਼ਰ ਦਾ ਸੁਰਨਾ ਉਹ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜੀ ਰੂਹ ਹੈ ਇਹਨੂੰ ਸਫ਼ਰ ਰਿਹਾ ਹੋਇਆ ਦੁਨੀਆਂ ਹੈ। ਜਿਹੜਾ ਸਫ਼ਰ ਹੈ ਕਿਸੇ ਨੂੰ ਵੀ ਇਸ਼ਟ ਨਹੀਂ, ਸੁੱਖ ਨਹੀਂ ਸਫ਼ਰ ਦੇ ਵਿੱਚ। ਸੁੱਖ ਤਾਂ ਹੈਗਾ ਜਦ ਇਹਦਾ ਸੁਰਨਾ ਮਿਟੇਗਾ। ਵੇਲੇ ਬਹੁਤ ਸਫੈਨ ਸਵਾਰੀਆਂ ਹੋਈਆਂ ਹੋਈਆਂ, ਐਰੋਪਲੇਨ, ਕਾਰਾਂ, ਸ਼ਾਰਾਂ, ਗੱਡੀਆਂ, ਛੱਡੀਆਂ, ਬਹੁਤ ਕੁਛ ਹੈ, ਤਾਂ ਫਿਰ ਇਹਦਾ ਫੁਰਨਾ ਨਹੀਂ ਖਤਮ ਹੋਵੇਗਾ। ਚਾਹੇ ਇਹਦਾ ਘਰ ਕੱਚਾ ਹੈ, ਚਾਹੇ ਸਫਰੀ ਹੈ, ਚਾਹੇ ਮਕਾਨ ਹੈ, ਚਾਹੇ ਮਹਿਲ ਹੈ, ਜਾਂ ਉਹ ਸਫ਼ਰ ਦੇ ਵਿੱਚੋਂ ਘਰ ਆ ਜਾਵੇਗਾ, ਸਫਰੀ 'ਚ ਬੈਠ ਜਾਵੇਗਾ, ਉਹ ਸਫ਼ਰ ਦਾ ਫਿਕਰ ਮੁੱਕ ਜਾਵੇਗਾ। ਇਸੇ ਤਰ੍ਹਾਂ ਇਹ ਜਿਹੜੀ ਰੂਹ ਹੈ ਇਹਨੂੰ ਸਫ਼ਰ ਰਿਹਾ ਹੋਇਆ ਜੁਨੀਆਂ, ਸਫ਼ਰ ਮੁੱਕੇਗਾ ਕਦੇ? ਇਸਦਾ ਜ਼ਿਆਦਾ ਮਨੁੱਖਾਂ ਦੇ ਸੰਬੰਧ ਕਰਕੇ ਆਪਣੇ ਘਰ ਚਲਿਆ ਜਾਵੇਗਾ। ਘਰ ਇਹਦਾ ਕੌਣ ਹੈ? ਇਸ ਰੂਹ ਦਾ ਘਰ ਇਹਦਾ ਆਤਮਾ। ਹਰ ਇੱਕ ਇਨਸਾਨ ਸਫ਼ਰ ਆਪਣੇ ਘਰ ਤੋਂ ਸ਼ੁਰੂ ਕਰਦਾ। ਪਹਿਲਾ ਕਦਮ ਦਾ ਇੱਕ ਪੈਰ ਬੇੜੀ ਦੇ ਅੰਦਰ ਹੁੰਦਾ, ਇੱਕ ਬਾਹਰ ਹੁੰਦਾ। ਜਦ ਦੂਆ ਕਦਮ ਬਾਹਰ ਨਿਕਲ ਜਾਂਦਾ, ਸਮਝ ਸਫ਼ਰ ਚਲਿਆ ਗਿਆ। ਔਰ ਮਨੁੱਖਾ ਦੇ ਸੰਬੰਧ ਕਰਕੇ ਇਸਨੇ ਆਪਣੇ ਘਰ 'ਚ ਜਾਣਾ। ਜੇ ਤਾਂ ਘਰ ਦੇ ਵਿੱਚ ਚਲਿਆ ਗਿਆ ਤਾਂ ਇਹ ਸੁਖੀ ਹੋ ਜਾਵੇਗਾ, ਵਰਨਾ ਨਹੀਂ ਫਿਰ ਆ ਜਿਹੜਾ ਸਫ਼ਰ ਹੈ ਨਾ ਇਹ ਮੁੱਕੇਗਾ ਨਹੀਂ। ਖਬਰ ਨਹੀਂ ਕਿੱਦਾਂ ਕੁ ਪਿਆ ਹੈ। ਇਸ ਨੂੰ ਜਾਣਦਾ ਕੌਣ ਹੈ ਸਫ਼ਰ ਨੂੰ? ਆਪਣੀ ਹੱਦ ਤਾਂ ਸਰੀਰ ਤਾਈਆਂ ਗਾਂ ਹੈ, ਇਹਨੂੰ ਦੂਜ ਦ੍ਰਿਸ਼ਟੀ ਹੋਈ ਨਹੀਂ ਆਪਣੇ ਅੰਦਰ, ਹਰ ਪਦ੍ਰਿਸ਼ਟੀ ਹੈ। ਉਹ ਦੱਸਿਆ ਵੀ ਇਸ ਨੂੰ ਜਾਣਦਾ ਕੌਣ ਹੈ? ਗੁਰੂ, ਜਾਂ ਜਿਹੜੇ ਗੁਰੂ ਦੇ ਵਿੱਚ ਭੇਦ ਹੋਏ ਤਰਕਾਲੀ ਮਹਾਤਮਾ ਹੁੰਦੇ ਹਨ, ਗੁਰਸਿੱਖ, ਆਰਸ ਲੋਕ, ਉਹਨਾਂ ਨੂੰ ਪਤਾ ਹੁੰਦਾ। ਜਿਵੇਂ ਉਹ ਜਗਰਾਵਾਂ ਵਾਲਾ ਮੋਹਕਮਦੀਨ ਫਕੀਰ ਛਬਰੀ ਦੇ ਵਿੱਚ ਪਿਆ ਮਾਸੀ ਨਾਲ, ਅਤੇ ਜਿਹੜੀਆਂ ਇੱਟਾਂ ਨੇ ਇਹਨਾਂ ਨੇ ਸੁੱਖ ਨਹੀਂ ਦੇਣਾ ਹੈ, ਆਹ ਜਿਹੜੀਆਂ ਸਵਾਰੀਆਂ ਨੇ ਇਹਨਾਂ ਨੇ ਸੁੱਖ ਨਹੀਂ ਦੇਣਾ ਹੈ, ਸੁੱਖ ਤਾਂ ਮਨ ਦਾ ਕਰੂੰ। ਜਦ ਮਨ ਸੁਖੀ ਹੈ, ਮਨ ਕਦ ਸੁਖੀ ਹੋਵੇਗਾ? ਜਦ ਇਹ ਆਤਮਾ ਨਾਲ ਜੁੜੇਗਾ। ਫਿਰ ਚਾਹੇ ਕਹਿੰਦੇ ਰੂੜੀ 'ਤੇ ਬੈਠਾ, ਉਹਦਾ ਮੁਕਾਬਲਾ ਸਵਰਗ ਦਾ ਰਾਜਾ ਇੰਦਰ ਵੀ ਨਹੀਂ ਕਰ ਸਕਦਾ। ਉਹ ਪਦਾਰਥ ਨੇ, ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੈ। ਇਹ ਤਾਂ ਆਪਣਾ ਗਿਆਨ ਹੈ, ਮਗਾਲ ਤਾਂ ਆਪਾਂ ਨੂੰ ਪਤਾ ਨਹੀਂ। ਆਪਾਂ ਕਹਿੰਦੇ ਖਨੀ ਇਹਨਾਂ 'ਚ ਹੀ ਸੁੱਖ ਹੋਊਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਇਹਨਾਂ 'ਚ ਸੁੱਖ ਨਹੀਂ ਹੈ, ਸੁੱਖ ਤਾਂ ਆਤਮਾ ਦੇ ਵਿੱਚ ਹੈ। ਚੱਕਰਵਰਤੀ ਰਾਜਾ ਜਹਾਂਗੀਰ ਸਾਰੇ ਸੁਰਨੇ ਕਿਸੇ ਦ੍ਰਿਸ਼ਟੀ ਦੇ ਪੂਰੇ ਨਹੀਂ ਹੋਣਗੇ, ਕੋਈ ਨਾ ਕੋਈ ਘਾਟ ਰਹਿੰਦੀ ਹੈ ਰਾਜੇ ਲੋਕਾਂ ਨੂੰ। ਜਿਹੜਾ ਆਤਮਦਰਸ਼ੀ ਹੈ ਉਹਦੀ ਘਾਟ ਪੂਰੀ ਹੋ ਜਾਂਦੀ ਹੈ, ਉਹਦੀ ਕੋਈ ਘਾਟ ਨਹੀਂ ਹੁੰਦੀ ਉਹਦੇ ਵਿੱਚ, ਉਹ ਸੋਨਾ ਉਹਨੇ ਸੁਖੀ ਹੁੰਦਾ। ਕਹਿੰਦੇ ਦੱਸਿਆ ਦੁਨੀਆਂ ਦੇ ਵਿੱਚ ਇੱਕ ਤਾਂ ਪੂਰਾ ਸੁਖੀ ਹੈ ਜਿਹੜਾ ਬ੍ਰਹਮ ਗਿਆਨੀ ਸਿੱਖ ਹੈ, ਅੱਧਾ ਸੁਖੀ ਉਹ ਹੈ ਜਿਹਨੂੰ ਹੋਰ ਕੋਈ ਇੱਛਾ ਨਹੀਂ, ਸਿਰਫ ਆਤਮਾ ਦੇ ਮਿਲਣ ਦੀ ਇੱਛਾ। ਉਹ ਕਹਿੰਦੇ ਅੱਧਾ ਸੁਖੀ, ਬਾਕੀ ਆਪਾਂ ਸਾਰੇ ਦੁਖੀ ਹਾਂ। ਚਾਹੇ ਚੱਕਰਵਰਤੀ ਰਾਜ ਆ, ਚਾਹੇ ਸਵਰਗ ਦਾ ਰਾਜ ਆ, ਦੁਖੀ ਹੋਈ ਹਾਂ ਬਸ। ਇਹ ਤਾਂ ਹੁਣ ਗੁਰੂ ਸਾਹਿਬ ਤੇ ਪੁੱਛ ਕੇ ਦੇਖੋ ਤੁਸੀਂ, ਆਪਣੇ ਆਪ ਤਾਂ ਬਹੁਤ ਵੱਡੇ ਬਣੇ ਫਿਰਦੇ ਵੀ ਅਸੀਂ ਦੁਨੀਆਂ ਨੂੰ ਚੱਕਿਆ ਹੋਇਆ। ਜਿਵੇਂ ਆਮ ਕਹੋ ਤੀ ਜੀ, ਇਹਨਾਂ ਅਗਲੇ ਚਟੀਰੀ ਕਹਾਂ ਨੂੰ ਲੱਤਾਂ ਕਰਕੇ ਪੈਂਦੀ ਆ, ਬਈ ਮੇਰਾ ਸਮਾਨ ਰੁੱਕ ਹੈ ਨੀ ਡਿੱਪ ਪਏ ਦੁਨੀਆਂ ਚ, ਚਟੀਰੀ ਦਾ ਰੁੱਕ ਹੈ। ਅਗਿਆਨ ਇਹ ਵੀ ਆ ਜਿਹੜੇ ਦੁਨੀਆਂ ਦੇ ਪਦਾਰਥ ਨੇ ਰਾਜ ਭਾਗ, ਅਗਲਾ ਕਹਿੰਦਾ ਨਹੀਂ ਪਾਲਦਾ ਬਸ, ਨਹੀਂ ਅਗਿਆਨ ਤਹਿਤ। ਇਹ ਤਾਂ ਜਿਹਨੇ ਸ੍ਰਿਸ਼ਟੀ ਪੈਦਾ ਕਰੀ ਹੈ ਪਾਲਦਾ ਕਿਸੇ ਬਹਾਨੇ ਸਿਰ, ਉਹ ਬਹਾਨੇ ਸਿਰ। ਔਰ ਇਸ ਤਰ੍ਹਾਂ ਨਾਲ ਸਵਰਗ ਦਾ ਰਾਜਾ ਇੰਦਰ ਕਿਸੇ ਮਹਾਤਮਾ ਦੀਆਂ 100 ਸਾਲ ਲੱਕੜਾਂ ਟੋਈ ਗਿਆ। ਜੇ ਸੁਖ ਹੁੰਦਾ ਤਾਂ ਫਿਰ ਇੰਦਰ ਰਾਜੇ ਦੇ ਸੁਰਗ ਨੂੰ ਕਿਉਂ ਛੱਡ ਕੇ ਆਉਂਦਾ? ਦੇਖ ਲਓ, ਆਪਾਂ 2-4 ਗਲੇ ਨਹੀਂ ਛੱਡ ਸਕਦੇ, ਉੱਥੇ ਹੀ ਮਰ ਜਾਵਾਂਗੇ ਬੜਿਆਂ 'ਚ ਹੀ, ਅਤੇ ਅਗਲਾ ਆਪਾਂ ਨੂੰ ਪਤਾ ਹੀ ਨਹੀਂ ਹੈ ਸੁੱਖ ਦਾ। ਤੂੰ ਆਪਣੇ ਮਨ ਨੇ ਉਦੂ ਗਾਹਾਂ ਸੁਖ ਹੀ ਨਹੀਂ ਮੰਨਿਆ ਬਸ। ਇਹ ਗੁਰੂ ਸਾਹਿਬ ਦੀ ਆਪਾਂ ਨੂੰ ਚੇਤਾਵਨੀ ਕਰਾਉਣੀ ਆ, ਇਨਸਾਨ ਇਹਦੇ ਸੁੱਖ ਨਹੀਂ ਹੈ, ਸੁੱਖ ਤਾਂ ਅਸਲੀ ਅੱਗੇ ਹੈ। ਔਰ ਇਸ ਤਰ੍ਹਾਂ ਦੇ ਨਾਲ ਉਹ ਫਿਰ ਜਦ 100 ਸਾਲ ਉਹਦਾ ਬੜੀਆਂ ਉਮਰਾਂ ਹੁੰਦੀਆਂ ਸਨ, ਉਹ ਮਹਾਤਮਾ ਸੀ ਤਰਕਾਲੀ, ਜਿਵੇਂ ਮੋਹਕਮਦੀਨ ਦੀ ਤਰਕਾਲੀ ਸਨ, ਸਭ ਕੁਝ ਜਾਣਦੇ ਸੀ, ਭਾਵੇਂ ਛਬਰੀ 'ਚ ਪਏ ਸੀ। ਤਾਂ ਫਿਰ ਮਹਾਤਮਾ ਕਹਿੰਦੇ ਤ੍ਰਿਮੀਆਂ ਤੂੰ ਕੌਣ ਹੈ? ਕਹਿੰਦਾ ਮਹਾਰਾਜ ਜੀ ਮੈਂ ਸਵਰਗ ਦਾ ਰਾਜਾ ਇੰਦਰਾ। ਕਹਿੰਦਾ ਵਿੱਚ ਲੱਕੜੀਆਂ ਘਟਾਉਣਾ ਤੂੰ, ਤੂੰ ਸਵਰਗ ਦੇ ਵਿੱਚ ਜਾ ਕੇ ਸੁਖਮਾਨ। ਕਹਿੰਦਾ ਜੀ ਸਰੀਰ 'ਚ ਸੁੱਖ ਹੀ ਨੇ, ਮਨ ਨੂੰ ਤਾਂ ਸੁੱਖ ਹੈ ਨਹੀਂ ਉੱਥੇ, ਇੱਕ ਜਿਸਮ ਦੇ ਸੁੱਖ ਨੇ, ਸਰੀਰ ਦੇ ਇੱਕ ਮਨ ਦੇ ਸੁੱਖ ਨੇ, ਇੱਕ ਮਨ ਦੇ ਦੁੱਖ ਨੇ, ਇੱਕ ਸਰੀਰ ਦੇ ਦੁੱਖ ਨੇ, ਦੁਆਂਦੋ ਹੈ, ਜਜ਼ਬਾਤ ਹੈ, ਦੋ ਪੱਖ ਨੇ ਹਰ ਇੱਕ ਵਾਸਤੇ, ਕਦੇ ਹੀ ਉਪਦੇਸ਼ ਹੋਵੇਗਾ ਨਹੀਂ। ਕਹਿਣ ਲੱਗਾ ਜੀ ਉੱਥੇ ਤਾਂ ਸੁੱਖ ਨਹੀਂ ਹੈ। ਮਹਾਤਮਾ ਕਹਿੰਦੇ ਵੀ ਫਿਰ ਪਦਾਰਥਾਂ ਦਾ ਤਾਂ ਸੁਭਾਵ ਹੈ, ਰਾਗ ਔਰ ਦੁਆਇਸ਼ ਔਰ ਅਤ੍ਰਿਪਤੀ, ਇਹ ਪਦਾਰਥਾਂ ਦਾ ਲੈ ਕੇ ਇਸ ਲੋਕ ਤੋਂ ਸਵਰਗ ਦੇ ਰਾਜੇ ਇੰਦਰ ਤੋਂ। ਅੱਜ ਤਾਂ ਛੱਡੋ ਅਗਲੇ ਤਾਂ ਜਿਹੜੇ ਹੁੰਦੇ ਮਤਰੇਕੀ ਨੇ। ਔਰ ਇਸ ਤਰ੍ਹਾਂ ਨਾਲ ਸੁੱਖ ਤਾਂ ਮਨ ਨੂੰ ਹੈ, ਮਨ ਨੂੰ ਸੁੱਖ ਕਾਹਦਾ ਹੋਵੇਗਾ ਜਦੇ ਫੁਰਨਾ ਛੱਡੇਗਾ। ਫੁਰਨਾ ਕਾਹਦਾ ਛੱਡੇਗਾ? ਫੁਰਨਾ ਕਿੱਥੇ ਨਹੀਂ ਹੈ? ਫੁਰਨਾ ਆਤਮਾ 'ਚ ਨਹੀਂ ਹੈ। ਇਸ ਅਵਸਥਾ ਨੂੰ ਜ਼ਾਹਰ ਕਰਦੀ ਹੈ ਇੱਕ ਰੋਜ਼ ਅਵਸਥਾ ਆਉਂਦੀ ਹੈ ਆਪਾਂ ਨੂੰ, ਉਹ ਕਿਹੜੀ ਹੈ? ਜਿਹਨੂੰ ਸੌਣ ਸਲੀਪ ਕਹਿੰਦੇ ਨੇ, ਘੂਕ ਨੀਂਦ ਕਹਿੰਦੇ ਆਪਾਂ ਨੂੰ। ਜਦ ਆਪਾਂ ਨੂੰ ਘੂਕ ਨੀਂਦ ਆਉਂਦੀ ਹੈ ਨਾ, ਤਾਂ ਫਿਰ ਆਪਾਂ ਨੂੰ ਕੋਈ ਫੁਰਨਾ ਨਹੀਂ ਹੁੰਦਾ। ਤੁਸੀਂ ਦੱਸੋ, ਉੱਥੇ ਸਰੀਰ ਹੁੰਦਾ ਜਾਂ ਮੰਜਾ ਹੁੰਦਾ, ਚਾਹੇ ਧਰਤੀ 'ਤੇ ਪਿਆ, ਚਾਹੇ ਚੰਗੇ ਬਿਸਤਰੇ 'ਤੇ ਪਿਆ, ਬੈੱਡ ਜਿਹਨੂੰ ਕਹਿੰਦੇ ਤੁਸੀਂ ਅੱਜ ਕੱਲ੍ਹ, ਨਾ ਪੁੱਤਰ ਧੀਆਂ ਹੁੰਦੇ ਨੇ। ਜੇ ਕੋਈ ਜਗਾ ਦੇਵੇ ਤਾਂ ਇਹ ਕਹਿੰਦਾ ਵੀ ਮੈਂ ਤਾਂ ਬਹੁਤ ਆਰਾਮ ਸੇ ਪਿਆ, ਤੂੰ ਕਿਉਂ ਜਗਾਤਾ ਮੈਨੂੰ? ਤਾਂ ਆਰਾਮ ਕਾਹਦਾ ਤੂੰ ਇੱਥੇ? ਉੱਥੇ ਮਨ 'ਚ ਫੁਰਨਾ ਨਹੀਂ ਸੀਗਾ, ਉਹਦਾ ਥੋੜ੍ਹਾ ਹੀ ਚਿਰ ਨਾ, ਜਿਹਨੇ ਹਮੇਸ਼ਾ ਸੁਖੀ ਰਹਿਣਾ, ਸਾਰੀ ਜ਼ਿੰਦਗੀ ਸੁੱਖ ਦੇ ਵਿੱਚ ਕੱਟਣੀ ਹੈ, ਫਿਰ ਵੀ ਜੋ ਸੁਖ ਸਰੂਪ ਪਰਮੇਸ਼ਰ ਆ ਉਹਦੇ 'ਚ ਰਹਿਣਾ। ਉਹ ਕਹਿੰਦੇ ਆਪਣੇ ਮਨ ਨੂੰ ਨਿਸਫੁਰਨ, ਜਿਹੜਾ ਆਤਮਾ ਨੂੰ ਹੈ ਜੀਵ ਵੀ ਨਿਸਫੁਰਨ ਹੀ, ਫੁਰਨਾ ਇਹਨੂੰ ਮਿਲੀ, ਫੁਰਨਾ ਇਹਨੇ ਪੈਦਾ ਕਰ ਲਿਆ ਸਰੀਰ ਦੀ ਸੰਗਤ ਕਰਕੇ। ਉਹ ਜਦੇ ਆਤਮਾ ਦੇ ਵਿੱਚ ਮਨ ਨੂੰ ਲਾਇਆ ਕਰ ਦੇਵੇ, ਫਿਰ ਉੱਥੇ ਕੋਈ ਫੁਰਨਾ ਹੀ ਨਹੀਂ ਹੁੰਦਾ, ਕਿਤੇ ਫੁਰਨਾ ਨਹੀਂ, ਉੱਥੇ ਫਿਰ ਸੁੱਖ ਦੇ ਲੋਕ ਕਿੰਨਾ ਅਜਣਾ ਤਾਂ ਨਾ ਘੂਗਣੀ ਨੇ ਆਪਾਂ ਨੂੰ, ਨਾਲੇ ਇਹ ਤਾਂ ਜੜ ਵਾਸਤਾ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ। ਜਿਹੜਾ ਚੇਤਨਾ ਚੇਤਨ ਆਤਮਾ ਦੇ ਵਿੱਚ ਮੰਨਦਾ ਜਾਣਾ, ਉਹ ਤਾਂ ਚੇਤਨ ਹੈ, ਉਹਦਾ ਤਾਂ ਅਨੁਭਵ ਨਹੀਂ ਹੁੰਦਾ। ਹੋਰ ਇਸ ਤਰ੍ਹਾਂ ਉਹ ਫਕੀਰ ਪਿਆ ਚਬਰੀ ਦੇ ਵਿੱਚ, ਚੱਕਰਵਰਤੀ ਰਾਜਾ, ਪੂਰਾ ਸੁਖੀ ਕੌਣ ਹੈ? ਜਿਹਦਾ ਮਨ ਆਤਮਾ ਨਾਲ ਜੁੜਿਆ ਵਾ। ਰਾਜ ਭਾਵ ਨੇ ਰਾਜਿਆਂ ਭਾਗਾਂ ਨੂੰ ਜਿੰਨਾ ਦੁੱਖ ਆ ਕਹਿੰਦੇ ਉਨਾ ਤਾਂ ਕਿਸੇ ਨੂੰ ਹੈ ਹੀ ਨੀ, ਜਾਨਵਰਾਂ ਨੂੰ ਨੀ ਹੈ। ਇਹਦਾ ਜਾਨਵਰਾਂ ਨਾਲੋਂ ਵੀ ਦੁਖੀ ਨੇ ਰਾਜੇ ਭਾਗੇ ਜੇ ਨੇ ਜਿਹੜੇ ਦੇਖ। ਤੁਸੀਂ ਕਹੋ ਜੀ ਤੂੰ ਕੋਲੋਂ ਕਹਿੰਦਾ ਨਹੀਂ, ਆਪਾਂ ਗੁਰੂ ਨੂੰ ਪੁੱਛ ਲੈਂਦੇ ਆਪਣੇ ਨੂੰ ਸਾਹਮਣੇ ਪ੍ਰਕਾਸ਼ ਹੈ। ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਹੁਣ ਕਹਿੰਦਾ ਕੌਣ ਹੈ ਜਿਹਦੇ 'ਤੇ ਆਪਣਾ ਫੇਤ ਹੈ ਵੀ ਸਾਡਾ ਗੁਰੂ ਹੈ? ਗੁਰੂ ਦਾ ਹੁਕਮ ਲਾਇਆ ਸਦਾਈ ਹੁਕਮ ਅਲਾਹੀ, ਨਾ ਮੰਨਣਾ ਆਪਣੀ ਕਮਜ਼ੋਰੀ ਹੈ। ਦੇ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਅਤੇ ਫਿਰ ਆਪਾਂ ਕਿਹਦੇ ਵਿਚਾਰੇ? ਆਪਾਂ ਵੀ ਉਹਨਾਂ ਲਈ ਅੰਮ੍ਰਿਤ ਆ, ਉਹਨਾਂ ਲਈ ਵਿੱਚੇ ਆ, ਉਹਨਾਂ ਲਈ ਰਿਹਾ, ਅਤੇ ਫਿਰ ਆਪਾਂ ਸੁਣ ਕਿਵੇਂ ਹੋ ਜਾਂਗੇ? ਫਿਰ ਬੇਨਤੀ ਕਰੀ ਮਹਾਰਾਜ ਜੀ ਦੁਖੀ ਜ਼ਰੂਰ ਨੇ ਜਿਹੜੇ ਰਾਜੇ ਲੋਕ ਨੇ, ਅਤੇ ਫਿਰ ਇਹਨਾਂ ਨੂੰ ਵੀ ਸੁਖ ਪ੍ਰਾਪਤ ਹੋ ਸਕਦਾ? ਕਹਿੰਦੇ ਹਾਂ, ਇੱਕੋ ਹੀ ਤਰੀਕਾ, ਹਰ ਕਾ ਨਾਮ ਜਪ ਤੋਂ ਹੋਏ ਸੁਖੀ ਆ। ਨਾਮ ਔਰ ਨਾਮੀ ਦੇ ਫਰਕ ਨਹੀਂ ਕਰ। ਕਹਿੰਦੇ ਰਾਜੇ ਲੋਕ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਜਾਣ ਸੁਖੀ ਹੋ ਜਾਣਗੇ। ਰਾਜਾ ਜਨਕ ਜੀ ਚੱਕਰਵਰਤੀ ਰਾਜਾ ਸੀ, ਦੇਹ ਵਿਦੇਹ ਮੰਨਿਆ ਉਸਨੂੰ ਵਿਦੇਹੀ, ਬੜੇ ਬੜੇ ਬੀਤ ਰਾਗ ਬਰਾਕਤ ਆ ਕੇ ਉਸ ਤੋਂ ਵਿਦੇਸ਼ ਲੈਂਦੇ ਸੀ, ਉਹਦੀ ਕਸਵੱਟੀ 'ਤੇ ਪੂਰਾ ਨਹੀਂ ਸੀ ਉਤਰਦੇ। ਔਰ ਇਸ ਤਰ੍ਹਾਂ ਨਾਲ ਦੱਸਿਆ ਉਹ ਕਮਜ਼ੀਨ ਸੀਰ ਹੈ ਜਗਰਾਣੀ, ਹੁਣ ਚੱਕਰਵਰਤੀ ਰਾਜਾ ਜਹਾਂਗੀਰ, ਉਹਨੂੰ ਘਾਟ ਹੈ ਕਿ ਪੁੱਤਰ ਨਹੀਂ ਹੋ ਗਿਆ। ਬਹੁਤ ਪਾਪੜ ਵੇਲੇ ਨੇ ਆਪਾਂ ਨੂੰ ਵੇਲਦੇ, ਪੁੱਤਰ ਨਹੀਂ ਪ੍ਰਾਪਤ ਹੁੰਦਾ। ਫਿਰ ਹੌਲੀ ਹੌਲੀ ਕਿਸੇ ਨੇ ਦੱਸਿਆ ਬਈ ਤਮੋਕਮਜ਼ੀਨ ਸੀਰ ਹੈ ਜਗਰਾਣੀ ਰਹਿੰਦਾ, ਆਰਫ ਲੋਕ ਹੈ, ਜੇ ਉਹ ਬਚਨ ਕਰ ਦੇਣ ਤੁਹਾਡੇ ਪੁੱਤਰ ਹੋ ਜਾਊਗਾ। ਕਿਸੇ ਨੂੰ ਕਰ ਦੇਣ, ਚਾਹੇ ਕੋਈ ਰਾਜਾ ਬੰਨਿਆ ਹੋਇਆ ਤਾਂ ਨਹੀਂ ਹੈ, ਗਰੀਬ ਨੂੰ ਵੀ ਕਰ ਦਿੰਦੇ ਹੁੰਦੇ। ਜਿਵੇਂ ਸਾਡੀ ਸੰਪਰਦਾ ਦੇ ਵਿੱਚ ਬਾਬਾ ਕਰਮ ਸਿੰਘ ਮਹਾਰਾਜ ਜੀ ਤੋਂ ਬਾਅਦ ਬਾਬਾ ਆਇਆ ਸਿੰਘ ਮਹਾਰਾਜ ਜੀ ਹੋਏ ਨੇ, ਛੋਟੀ ਮਰਦਾਨੇ ਰਹਿੰਦੇ ਦੇ ਬਾਅਦ ਉਹੀ ਰਹਿੰਦੇ ਜੀ ਡੇਰੇ 'ਚ। ਫਿਰ ਵੀ ਸਾਹਿਬ ਵਾਲੇ ਸੰਤ ਮਹਾਰਾਜਾ ਨੂੰ ਦੋ ਗੁਰਭਰਾ ਸੀ, ਗੁਰਭਰਾ ਅਤੇ ਫਿਰ ਇੱਕ ਫੌਜੀ ਸੀ ਕੋਈ ਰਾਜੋਂ ਆਇਆ ਇੱਥੇ ਜਰਗ ਕੋਲ ਆ, ਜਾਣਦੇ ਉਹਨਾਂ ਨੇ ਜਰਗ ਦੇ ਲੋਕ ਇੱਥੇ ਬੈਠੇ ਨੇ ਵਿੱਚ ਪ੍ਰੇਮੀ ਸਰ, ਉੱਥੇ ਦਾ ਫੌਜੀ ਸੀ ਕੋਈ। ਇਹ ਆਪਾਂ ਆਪਣੇ ਸੁਭਾਅ ਹੁੰਦੇ ਨੇ ਫੌਜੀ ਦਾ ਤਾਂ ਨਹੀਂ, ਆਮ ਦੇ ਵੀ ਲੋਕਾਂ ਦੇ ਸੁਭਾਅ ਹੁੰਦੇ ਨੇ ਫੌਜੀਆਂ ਦੇ, ਜਿਵੇਂ ਕਈ ਤਾਂ ਬਹੁਤ ਸਤੋਗੁਣੀ ਨੇ ਫੌਜੀ, ਕਈ ਵੜਵੜ ਖਾਂਦੇ ਨੇ, ਕਈ ਆਪਣੇ ਘਰ ਦੇ ਵਿੱਚ ਹੀ ਆਪਾਂ ਕਈ ਸਤੋਗੁਣੀ ਨੇ ਆਪਣੇ ਬੱਚੇ, ਕਈ ਵੜਵੜ ਖਾਂਦੇ ਨੇ ਆਪਾਂ ਨੂੰ। ਲਿਖਿਆ ਨਾ ਵਿਰਸਾ ਇੱਕ, ਇਹ ਸਭ ਜੰਤਰ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਔਰ ਇਸ ਤਰ੍ਹਾਂ ਦੇ ਨਾਲ ਦੱਸੋ ਅਤੇ ਫਿਰ ਉਹ ਆਤਮਦਰਸ਼ੀ ਮਹਾਤਮਾ ਸੀ। ਹੁਣ ਰਾਜੇ ਨੂੰ ਪੁੱਤਰ ਦੀ ਲੋੜ ਸੀ, ਵੀ ਪੁੱਤਰ ਹੋਣਾ ਚਾਹੀਦਾ। ਅਤੇ ਉਹ ਫੌਜੀ ਸੀ ਜਿਹੜਾ, ਉਹਦੇ ਦੋ ਸਾਥੀਆਂ ਸੀ, ਔਲਾਦ ਹੈ ਨਹੀਂ। ਅਤੇ ਫਿਰ ਉਸ ਇੱਕ ਬਾਬਾ ਕਰਮ ਸਿੰਘ ਮਹਾਰਾਜ ਫੌਜਾਂ ਦੇ ਵਿੱਚ ਜਿਹੜੇ ਦਰਜੀ ਲੋਕ ਹੁੰਦੇ ਸੀ, ਅਜਿਹੇ ਗੱਤ ਪਕੜਦੇ ਹੁੰਦੇ ਸੀ ਲੀੜਿਆਂ ਨੂੰ, ਆਪ ਵੀ ਹੋਣਗੇ ਇਸ ਤਰ੍ਹਾਂ ਦਾ ਹੁੰਦਾ, ਸਿਉਂਦੇ ਨਵੇਂ ਵੀ ਸਿਉਂਦੇ ਨੇ ਅਤੇ ਪੁਰਾਣਿਆਂ ਨੂੰ ਵੀ ਕਾਫ਼ੀ ਸਾਥੀ ਲਾਉਂਦੇ ਨੇ। ਨਹੀਂ ਉੱਥੇ ਰਹਿੰਦਾ ਸੀ ਉਹ, ਹੁੱਤੀ ਮੈਦਾਨ ਜਾਂਦਾ ਹੁੰਦਾ ਸੀ ਡੇਰੇ, ਉਹਨੂੰ ਪਤਾ ਸੀ ਬਈ ਬਾਬਾ ਕਰਮ ਸਿੰਘ ਮਹਾਰਾਜ ਜੀ ਜਗਾਉਣ, ਬਾਬਾ ਆਇਆ ਸਿੰਘ ਮਹਾਰਾਜ ਜੀ ਉਹ ਗੁਰਦੁਆਰੇ ਦੀ ਸੇਵਾ ਕਰਾਉਂਦੇ ਨੇ, ਅਤੇ ਜੋ ਬਚਨ ਕਰ ਦਿੰਦੇ ਮੁੜੇ ਗੱਲ ਬਚਨ। ਖੈਰ ਉਹ ਕਹਿੰਦਾ ਬਈ ਫੌਜੀ ਸਿੰਘ ਉਹਦਾ ਨਾਂ ਲੈ ਕੇ, ਤੇਰੇ ਰਾਜ ਨਹੀਂ ਹੈ ਤੂੰ ਉਹ ਕਰ, ਜਾਂ ਤੂੰ ਹੁੱਤੀ ਮੈਦਾਨ ਜਾ, ਬਾਬਾ ਆਇਆ ਸਿੰਘ ਮਹਾਰਾਜ ਜੀ ਉੱਥੇ ਜਾ, ਉਹ ਬਚਨ ਕਰ ਦੇਣਗੇ ਤੇਰੇ ਪੁੱਤਰ ਹੋ ਜਾਊਗਾ। ਉਹ ਕਹਿੰਦਾ ਉਹ ਤਾਂ ਮੰਗ ਕੇ ਖਾਂਦੇ ਨੇ, ਸਾਨੂੰ ਪੁੱਤਰ ਕਿੱਥੋਂ ਦੇ ਦੇਣਗੇ ਉਹ? ਉਹ ਬੋਝੀ ਕਹਿੰਦਾ ਸਾਰਿਆਂ ਨੂੰ ਮੰਗਤੇ ਹੀ ਦੱਸਦੇ ਨੇ ਲੋਕ, ਐਂ ਤਾਂ ਪਤਾ ਨਹੀਂ ਵੀ ਅਸੀਂ ਮੰਗਤੇ ਹਾਂ ਉਹ ਦਾਤੇ ਨੇ, ਬੁੱਧ ਉਲਟੋਈ ਹੋਈ ਹੈ ਨਾ ਆਪਣੀ, ਬੁੱਧ ਸਹੀ ਨਹੀਂ ਆਪਣੀ। ਗੁਰੂ ਸਾਹਿਬ ਨੇ ਤਾਂ ਲਿਖਿਆ ਸੰਤਨ ਬਿਨ ਅਵਰਨਾ ਦਾਤਾ ਵੀ ਆ, ਜੇ ਦਾਤੇ ਨੇ ਤਾਂ ਮਹਾਂਪੁਰਖ ਗੁਰਸਿੱਖ ਹੀ ਨੇ ਜਾਂ ਗੁਰੂ ਆ। ਜਿਵੇਂ ਸਿਆਣੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਬਣੇ ਹੁੰਦੇ ਨੇ। ਮਹਾਤਮਾ ਦਾਨ ਦੇ ਸਕਦੇ ਨੇ, ਕੋਈ ਦੇ ਨਹੀਂ ਸਕਦਾ, ਕਿਆ ਗੁਰੂ ਕਵੇਗਾ? Thank you. ਲਿਖਿਆ ਸੰਤਨ ਮੈਨ ਅਵਰ ਨਾ ਦਾਤਾ ਦੀਆ ਦਾਨ ਬਹੁਤ ਦੁਨੀਆਂ ਕਰਦੀ ਹੈ, ਰਾਜੇ ਰਾਣੇ ਵੀ ਕਰਦੇ, ਪਰ ਜਿਹੜਾ ਮਹਾਤਮਾ ਦਾਨ ਕਰਦੇ ਨੇ ਉਹ ਰਾਜਾ ਨਹੀਂ ਕਰ ਸਕਦਾ। ਸਵਰਗ ਦਾ ਰਾਜਾ ਇੰਦਰ ਵੀ ਨਹੀਂ ਕਰ ਸਕਦਾ। ਦੱਸਿਆ ਵੀ ਉਹ ਤਾਂ ਪਦਾਰਥਾਂ ਦਾ ਦਾਨ ਕਰਨਗੇ ਜਿਹੜੇ ਰਾਜੇ ਰਾਣੇ ਨੇ, ਸ਼ਾਹੂਕਾਰ ਨੇ, ਸ਼ੇਖ ਨੇ, ਪਰ ਮਹਾਤਮਾ ਕੋ ਕਿਹੜਾ ਦਾਨ ਹੁੰਦਾ? ਪੜੋ ਬਰੇਨ ਵਾਲਿਆਂ ਕਹਿੰਦੇ ਸਰਗਲਾ ਰਾਜਾ ਰੱਬ ਨਾਲ ਬਣਾ ਦੂਗਾ ਤੁਹਾਨੂੰ, ਉਹ ਤਾਂ ਆਪ ਹੀ ਲੱਕੜੀਆਂ ਢੋਂਦਾ ਹੈ। ਆ ਜਗ੍ਹਾ ਰੱਬ ਨਾਲ ਮਿਲਦੀ ਜਿੱਥੇ ਬੈਠੀ ਖੰਡੀ ਵੀ ਹੁੰਦੇ ਨੇ ਕੀੜੇ, ਉਹਨਾਂ ਦੇ ਵੀ ਵਰਮ ਗਿਆਨੀਆਂ ਵਰਗੇ ਵਰਮ ਗਿਆਨੀ ਨਾਲੋਂ ਵੀ ਚੰਗੇ ਪਾ ਲੈਂਦੇ ਨੇ ਵੀ ਲੋਕ ਮੱਥਾ ਟੇਕਣ ਦੇ ਕੇ। ਪਰ ਅੰਦਰੂਨੀ ਜਿਹੜੀ ਵਸਤ ਹੈ ਉਹ ਤਾਕਤ ਨਹੀਂ, ਆਤਮ ਰਾਸੀ ਨਹੀਂ ਹੁੰਦੇ, ਉਹ ਪਦਾਰਥ ਰਾਸੀ ਹੁੰਦੇ ਨੇ ਤੇ ਆਹ ਵਡਿਆਈ ਰਾਸੀ ਹੁੰਦੇ ਨੇ। ਵਡਿਆਈ ਵੀ ਲੋਕ ਸਾਡੀ ਉਪਮਾ ਕਰਨ, ਉੱਥੇ ਉਪਮਾ ਨਹੀਂ ਆਤਮਦਰਸੀ ਤੋਂ ਨਹੀਂ, ਉਹਦੇ ਕੋਲ ਤਾਂ ਹਕੀਕਤ ਆ, ਹਕੀਕਤ ਜਿਹਨੂੰ ਸਚਿਆਈ ਕਹਿੰਦੇ ਨੇ। ਇੰਨੀ ਆਪਣੀ ਬੁੱਧ ਨਹੀਂ ਹੈ ਸੂਖ ਨੂੰ ਜਿਹੜੀ ਆਪਾਂ ਇਸ ਗੱਲ ਨੂੰ ਸਮਝ ਲਈਏ। ਆਪਾਂ ਤਾਂ ਆਪ ਨੇ ਮਹਾਤਮਾ ਅਨੁਵਾਦ ਹੀ ਸੰਤ ਜੀ ਬਸ ਰਹਿ ਗਏ ਥੱਲੇ। ਉਹ ਗੱਲ ਤਾਂ ਬਹੁਤ ਦੂਰ ਹੈ, ਜਿੱਥੇ ਜਾ ਕੇ ਤੇਰੇ ਸ਼ੰਕੇ ਨੇ ਵਿਰਤ ਹੋਣੇ ਨੇ, ਉਹ ਤਾਂ ਆਤਮਾ ਚ ਹੋਣੇ ਨੇ, ਉਰੇ ਤਾਂ ਹੋਣੇ ਹੀ ਨੀ। ਔਰ ਇਸ ਤਰ੍ਹਾਂ ਦੇ ਨਾਲ ਮੋਹਨ ਜੀ ਮਹਾਤਮਾ ਜਾਂ ਬਾਬਾ ਆਇਆ ਸਿੰਘ ਮਹਾਰਾਜ ਜੀ, ਉਹ ਜਿਹੜਾ ਫੌਜੀ ਆ, ਕਹਿੰਦਾ ਤਾਂ ਆਪ ਮੰਗ ਕੇ ਖਾਂਦੇ ਨੇ, ਸਾਨੂੰ ਪੁੱਤਰ ਕਿੱਥੋਂ ਦੇ ਦੇਣਗੇ। ਕਹਿੰਦੇ ਬੈਠਾ ਰਹਿ ਤੂੰ, ਉਹ ਸਹੂਲਤਾਂ ਵਿਚਾਰਾ ਗਰੀਬ ਸੀਗਾ, ਪਰ ਉਹ ਪਰਉਪਕਾਰੀ ਸੀ ਵੀ ਉੱਥੋਂ ਵਸਤੂ ਮਿਲ ਜੂਗੀ ਜੇ ਚਲਿਆ ਜਾਵੇ, ਕੀ ਮੰਨਿਆ ਉਹ। ਕਹਿੰਦਾ ਇਉਂ ਕਰ ਫਿਰ ਤੂੰ, ਦੋ ਪੈਸੇ ਦਾ ਕਾਰਡ ਹੈ ਪਾ ਦੇ, ਜਾਂ ਉਹਨਾਂ ਚ ਤਾਕਤ ਆ, ਕਾਰਡ ਤੇ ਤੈਨੂੰ ਪੁੱਤਰ ਦੇ ਦੇਣਗੇ। ਉਹ ਫਿਰ ਵੱਧ ਘੱਟ ਬੋਲਿਆ ਉਹਨੂੰ ਵਿਚਾਰੇ ਨੇ। ਉਹ ਕਹਿੰਦਾ ਮੈਂ ਪਾ ਦਾ ਫਿਰ ਦੋ ਪੈਸੇ ਦਾ ਕਾਰਡ। ਕਹਿੰਦਾ ਬਹੁਤਾ ਨਾ ਗੱਲਾਂ ਮਾਰ, ਇਵੇਂ ਕਹੀ ਜਾਂਦੇ, ਇਹ ਸੰਤ ਤਾਂ ਆਪ ਮੰਗਦੇ ਨੇ, ਕਿਸੇ ਨੂੰ ਕੀ ਦੇ ਦੇਣ। ਉਹਨੇ ਕਾਰਡ ਪਾ ਦਿੱਤਾ, ਕਾਰਡ ਚਲਿਆ ਗਿਆ, ਸੰਗਤ ਬੈਠੀ ਆ, ਬਾਬਾ ਆਇਆ ਸਿੰਘ ਮਹਾਰਾਜ ਜੀ ਬੈਠੇ ਨੇ, ਹੋਰ ਕਾਰਡ ਪੜਾਇਆ। ਕਈ ਮਹਾਤਮਾ ਹੋਰ ਕੋਈ ਚਿੱਠੀ ਪੜਾਉਂਦੇ ਨੇ, ਜਿਹੜੇ ਆਪਣੇ ਸੰਤ ਮਹਾਰਾਜ ਸੀ ਬੜੇ, ਉਹ ਨਹੀਂ ਜੀ ਕਿਸੇ ਨੇ ਚਿੱਠੀ ਖੋਲਣੀ। ਜਦ ਆਪਣੇ ਇੱਥੇ ਕਾਲਜ ਬਣੇ ਤੇ ਉੱਥੇ ਫਿਰ ਚਿੱਠੀਆਂ ਆਉਂਦੀਆਂ ਹੁੰਦੀਆਂ ਸਨ, ਚਿੱਠੀਆਂ ਦਾ ਕੋਈ ਮੁਖਤਿਆਰ ਜਿਹਾ ਹੁੰਦਾ, ਕਿਹਨੂੰ ਉਸਨੇ ਕੀ ਕਹਿੰਦੇ ਹਾਊਸ ਬੋਸ ਜ਼ਿਆਦਾ ਹੋ, ਹੋਣਾ ਕੋਈ ਨਾ ਹੋਊਗਾ, ਉਹ ਹੁੰਦਾ ਜ਼ਿੰਮੇਵਾਰ ਚਿੱਠੀ ਆ। ਸੰਤ ਮਹਾਰਾਜ ਦੀ ਖੁੱਲ੍ਹੀ ਚਿੱਠੀ ਆ ਗਈ, ਕਹਿੰਦੇ ਲੈ ਸਕਦੇ ਅਸੀਂ, ਕਹਿੰਦੇ ਤੈਨੂੰ ਹੁਣ ਫੜਾਈਏ, ਪੁਲਿਸ ਨੂੰ ਕਾਇਦ ਕਰਾਈਏ, ਤੈਨੂੰ ਚਿੱਠੀ ਖੁੱਲ੍ਹੀ ਕਿਉਂ ਆ, ਕਹਿੰਦੇ ਖੁੱਲ੍ਹੀ ਆ ਤੇਰੇ ਕੋਲ ਆ ਕੇ। ਉਹ ਤਾਂ ਜੀ ਕੰਮਾਂ ਲੱਗ ਗਿਆ, ਸੀਤਾ ਉਹ ਰਹਿ ਕਰਦਾ ਸੀ ਉਹ ਕੋਈ। ਔਰ ਇਸ ਤਰ੍ਹਾਂ ਦੇ ਨਾਲ ਫਿਰ ਉਹ ਮਹਾਰਾਜ ਕਹਿੰਦੇ ਚੱਕ ਕੇ ਬਿਸਤਰਾ ਬਾਹਰ ਹੋ ਜਾ, ਕਹਿੰਦੇ ਚਿੱਠੀ ਖੋਲ੍ਹੀ ਕਿਉਂ ਸਾਨੂੰ, ਪਤਾ ਸਾਨੂੰ ਪ੍ਰੇਮੀ ਦਾ ਕੀ ਲਿਖਿਆ ਹੋਊਗਾ। ਔਰ ਇਸ ਤਰ੍ਹਾਂ ਹੁੰਦਾ ਤੇ ਬਸ ਮਹਾਰਾਜ ਨੇ ਚਿੱਠੀ ਪੜਾਈ, ਉਹਨੇ ਪੜ੍ਹਨ ਵਾਲੇ ਨੇ ਕਿਹਾ ਮਹਾਰਾਜ ਜੀ ਗਰਗ ਜਲਾ ਜਿਣ ਕੋਈ ਪ੍ਰੇਮੀਆਂ ਫੌਜੀ ਦੋ ਦੇ ਸ਼ਾਦੀਆਂ ਨੇ, ਉਹ ਕਹਿੰਦਾ ਮੈਨੂੰ ਪੁੱਤਰ ਦੀ ਦਾਤ ਦੇ ਦਿਓ, ਪੁੱਤਰ ਦੇ ਦਿਓ ਮੈਨੂੰ। ਤੇ ਬਾਬਾ ਆਇਆ ਸਿੰਘ ਮਹਾਰਾਜ ਜੀ ਹੱਸਣ ਲੱਗ ਗਏ, ਸੰਗਤ ਵੀ ਹੱਸਣ ਲੱਗ ਗਈ ਸਾਰੀ, ਤੇ ਕਹਿਣ ਲੱਗੇ ਵੀ ਚਿੱਠੀਆਂ ਤੇ ਵੀ ਪੁੱਤਰ ਮਿਲਦੇ ਹੁੰਦੇ ਨੇ ਚਿੱਠੀਆਂ ਤੇ। ਕਹਿੰਦੇ ਜੀ ਦੇਖ ਲਓ ਤੁਹਾਡੀ ਰਜਾ ਆਇਆ, ਕਾਰਡ ਆਇਆ ਨੇਤਰ ਮੀਟ ਲਿਆ, ਨੇਤਰ ਮੀਟ ਕੇ ਜਦ ਖੋਲੇ ਕਹਿਣ ਲੱਗੇ ਇਹ ਤਾਂ ਬਾਬਾ ਕਰਮ ਸਿੰਘ ਮਹਾਰਾਜ ਦੀ ਜਗ੍ਹਾ ਭਾਈ, ਜਿੱਥੇ ਅਸੀਂ ਬੈਠੇ ਉਹਨਾਂ ਤੋਂ ਤਾਂ ਕੋਈ ਖਾਲੀ ਗਿਆ ਨਹੀਂ। ਕਿਉਂ ਕਰੋ ਚਿੱਠੀ ਦੇ ਉੱਤੇ ਲਿਖਦੇ ਹੋ ਬਈ ਜਾ ਤੇਰੇ ਇੱਕ ਪੁੱਤਰ ਹੋ ਜੂਗਾ, ਚਿੱਠੀ ਦੇ ਉੱਤੇ ਕਿਤਨੀ ਤਾਕਤ ਮਹਾਂਪੁਰਸ਼ਾਂ ਦੇ ਵਿੱਚ ਹੁੰਦੀ, ਅੱਖਰਾਂ 'ਚ ਹੀ ਫਰਕ ਹੈ, ਸਿੱਖ ਲੈ ਲਓ ਚਾਹੇ ਸਿੱਖ ਜੀ ਵੀ ਉਨੀ ਤਾਕਤ ਆ, ਪਰ ਹੋਵੇ ਬ੍ਰਹਮ ਗਿਆਨੀ ਸਿੱਖ, ਮੰਗਤਾ ਨਾ ਹੋਵੇ ਨਹੀਂ, ਬ੍ਰਹਮ ਗਿਆਨੀ ਹੋਵੇ ਸਿੱਖ ਨੂੰ, ਮਹਾਤਮਾ ਵੀ ਬ੍ਰਹਮ ਗਿਆਨੀ ਹੋਵੇ, ਪਖੰਡੀ ਨਾ ਹੋਵੇ, ਮਾਇਆ ਵਰੋਣ ਵਾਲਾ ਨਾ ਹੋਵੇ। ਔਰ ਇਸ ਤਰ੍ਹਾਂ ਨਾਲ ਦੋ ਹੀ ਪੱਖ ਨੇ, ਚਿੱਠੀ ਲਿਖ ਦਿੱਤੀ, ਉਹ ਜਦ ਚਿੱਠੀ ਆਈ ਕਹਿਣ ਲੱਗਾ ਫੌਜੀ ਸਿੰਘ ਆ ਤੇਰੇ ਪੁੱਤਰ ਹੋਊਗਾ, ਮਹਾਰਾਜ ਨੇ ਲਿਖਤਾ ਚਿੱਠੀ ਤੇ, ਉਹਨੇ ਗੋਲਿਆ ਜੀ, ਉਹਨੇ ਗੋਲਿਆ ਨੇ ਮਹਾਤਮਾ ਦਾ ਬਚਨ ਕੈਸੇ ਮੁੜ ਜੂਗਾ, ਕਰੋ ਥੋੜੋ ਵਰਿਆਂ, ਕਹਿੰਦੇ ਚੰਮਨ ਚੰਦਰਮਾ ਸੂਰਜ ਨਾਸ਼ ਹੋ ਜਾਣ, ਕਹਿੰਦੇ ਕਦੇ ਮਹਾਂਪੁਰਸ਼ਾਂ ਦਾ ਗੁਰਸਿੱਖ ਦਾ ਗੁਰੂਆਂ ਦਾ ਤਾਂ ਕਹਿਣਾ ਹੀ ਕੀ ਹੈ, ਬੜੋ ਵਰਿਆਂ ਦਾ
ਤਾਕਤ ਬਹੁਤ ਹੈ। Thank you.
ਚੜਨਾ ਸ਼ੁਰੂ ਕਰ ਦੇਵੇ ਪਰ ਜਿਹੜਾ ਬ੍ਰਹਮ ਗਿਆਨੀ ਸਿੱਖ ਦਾ ਵਜਨ ਕੀਤਾ ਹੋਵੇਗਾ ਉਹ ਨਹੀਂ ਮਿਟੇਗਾ। ਬਾਲਣ ਮੁੱਕ ਗਿਆ, ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖਾਂ ਨੂੰ ਕਹਿੰਦੇ ਬਾਲਣ ਮੁੱਕ ਗਿਆ। ਇੱਕ ਸਿੱਖ ਕਹਿੰਦਾ ਮਹਾਰਾਜ ਜੀ ਮੈਂ ਲਿਆਵਾਂ ਫਿਰ ਬਾਲਣ, ਕਹਿੰਦੇ ਤੂੰ ਕਿੱਥੋਂ ਲਿਆਵੇਂਗਾ, ਕਹਿੰਦਾ ਮੈਂ ਲੈ ਆਊਂਗਾ, ਤੁਸੀਂ ਹੁਕਮ ਕਰੋ ਮੈਨੂੰ। ਸਿੱਖ ਚਲਿਆ ਗਿਆ ਪਿੰਡ ਦੇ ਵਿੱਚ, ਕਹਿੰਦਾ ਬਈ ਸੁਣੋ ਪ੍ਰੇਮੀਓ, ਜਿਹੜਾ ਇੱਕ ਪਾਥੀ ਦੇਵੇਗਾ ਇੱਕ ਪੁੱਤਰ ਹੋਵੇਗਾ, ਜਿਹੜਾ ਦੋ ਪਾਥੀਆਂ ਦਊਗਾ ਦੋ ਪੁੱਤਰ ਹੋਣਗੇ, ਜਿਹੜਾ ਪੰਜ ਪਾਥੀਆਂ ਦਊਗਾ ਪੰਜ ਪੁੱਤਰ ਹੋਣਗੇ, ਜਿਹੜਾ ਦਸ ਪਾਥੀਆਂ ਦਊਗਾ ਦਸ ਪੁੱਤਰ ਹੋਣਗੇ। ਕਈ ਤਾਂ ਉਈ ਕਹਿੰਦੇ ਐਵੇਂ ਕਮਲਾ ਬੋਲਦਾ ਹੈ, ਕਦੇ ਪਾਥੀਆਂ ਬੱਟੇ ਵੀ ਪੁੱਤਰ ਮਿਲਿਆ? ਦੇਖੋ ਤਾਕਤ ਸਿੱਖ ਦੀ, ਜਿਹਨੇ ਤਾਂ ਇੱਕ ਪਾਥੀ ਦਿੱਤੀ ਉਹਦੇ ਇੱਕ ਹੋਇਆ, ਜਿਹਨੇ ਪੰਜ ਦਿੱਤੀਆਂ ਉਹਦੇ ਪੰਜ ਹੋਏ, ਜਿਹਨੇ ਦਸ ਦਿੱਤੀਆਂ ਦਸ ਹੋਏ। ਫਿਰ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ, ਕਹਿੰਦਾ ਗੁਰਸਿੱਖਾ ਤਾਂ ਇਤਨਾ ਸਸਤਾ ਲਾਤਾ, ਪਾਥੀ ਵਿੱਚ ਹੀ ਪੁੱਤ ਦੇਣੇ ਸ਼ੁਰੂ ਕਰਤੇ। ਕਹਿੰਦਾ ਘਾਟਾ ਇੱਥੇ ਕੋਈ ਘਾਟਾ ਹੈ ਕੋਈ, ਸਮੁੰਦਰ ਚ ਕੀ ਘਾਟਾ ਪੈ ਜਾਊਗਾ। ਇਹ ਜੇ ਸਿੱਖ ਹੁੰਦੇ ਨੇ ਇਵੇਂ ਮਹਾਤਮਾ ਹੁੰਦੇ ਨੇ, ਚਿੱਠੀ ਤੇ ਲਿਖ ਦਿੱਤਾ ਵੀ ਪੁੱਤਰ ਹੋ ਜਾਏਗਾ ਤੇਰੇ, ਉਹਨੂੰ ਫੇਰ ਵੀ ਨੀ ਛੱਡਦਾ। ਅਮੈਦਵਾਰੀ ਹੋ ਗਈ ਬੱਚੇ ਦੀ, ਫੇਰ ਤਾਂ ਉਹਦੇ ਅੱਖਾਂ ਖੁੱਲਣੇ ਨੀ ਜਦ ਅਮੈਦਵਾਰੀ ਹੋ ਗਈ। 9 ਮਹੀਨੇ ਤੋਂ ਬਾਅਦ ਪੁੱਤਰ ਪੈਦਾ ਹੋ ਗਿਆ, ਖੁਸ਼ ਹੋ ਗਿਆ, ਖੁਸ਼ ਹੋ ਗਿਆ। ਉਸ ਨੂੰ ਛੱਡ ਕੇ ਕਹਿੰਦਾ ਵੀ ਪ੍ਰੇਮੀਆਂ, ਤੇ ਮੈਂ ਤਾਂ ਉਹੀ ਸਮਝਦਾ ਕਿ ਇਹ ਮੇਰੀ ਗਲਤੀ ਹੈ, ਤੇ ਹੁਣ ਆਪਾਂ ਹੋਤੀ ਵਰਦਾਨ ਨੀ ਚੱਲੀਏ, ਨਾਲੇ ਉੱਥੇ ਪਾਠ ਕਰਾਵਾਂਗੇ ਤੇ ਨਾਲੇ ਪੁੱਤਰ ਦਾ ਨਾਂ ਰਖਾਵਾਂਗੇ। ਦੋ ਸ਼ਾਦੀਆਂ ਸਨ ਉਹਦੇ, ਖੈਰ ਚਲੇ ਗਏ, ਪਾਠ ਕਰਾਇਆ ਤੇ ਫਿਰ ਨਾਂ ਰੱਖਣ ਲੱਗੇ, ਉਹ ਬਾਬਾ ਵੀ ਨਾਲ ਹੀ ਆ ਉਹ। ਤੇ ਫਿਰ ਮਹਾਰਾਜ ਜੀ ਨੇ ਨਾਂ ਰੱਖਿਆ ਪੁੱਤਰ ਦਾ, ਨਾਂ ਰੱਖਣ ਤੇ ਜਿਹੜੀ ਦੂਈ ਸੀ ਉਸਦੇ ਘਰ ਵਾਲੀ ਉਹ ਉਦਾਸ ਵੇਖੀ, ਉਹ ਜਾਣਦੇ ਤਾਂ ਸਭ ਕੁਛ ਸੀ। ਬਾਬਾ ਆਇਆ ਸੀ, ਮਹਾਰਾਜ ਕਹਿੰਦੇ ਭਾਈ ਤੂੰ ਉਦਾਸ ਹੈ, ਬੋਲੀ ਨੀ ਹੈ, ਅੱਖਾਂ ਚੋਂ ਹਿੰਦੂ ਡਿੱਗਣ ਲੱਗ। ਬਾਬਾ ਆਇਆ ਸੀ ਕਹਿੰਦੇ ਮਹਾਰਾਜ ਜੀ ਕਹਿੰਦੇ ਤੂੰ ਉਦਾਸ ਨਾ ਹੋ ਜਾਂ ਤੇਰੇ ਵੀ ਪੁੱਤਰ ਹੋ ਜਾਏਗਾ, ਫਿਰ ਉਹਦੇ ਵੀ ਹੋ ਗਿਆ ਕਰੂੰ। ਉਹ ਇਸ ਤਰ੍ਹਾਂ ਉਹ ਜਿਹੜਾ ਮੋਹਕਰਦੀਨ ਵਕੀਰ ਇਸਲਾਮ ਦਾ ਮੰਦਾ ਸ਼ਬਰੀ ਚ ਪਿਆ, ਮਾਸੀ ਚ ਮਾਸੀ ਚੜੂ ਤਾਂ ਸਾਧੂ ਨੂੰ ਹੀ ਚੜ ਗਿਆ ਸਿੱਖ ਨੂੰ, ਫਿਰ ਉੱਤਰ ਨਹੀਂ ਗਿਆ ਉਹ ਗੁਰੂ ਕੋਲ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੱਲੀ ਚਲੇ ਗਏ ਮਜਨੂ ਦੇ ਟੱਲੇ ਕੋਲ, ਤੇ ਬੈਠ ਗਏ ਜਾ ਕੇ, ਮਰਦਾਨੇ ਨੇ ਰਵਾਬ ਰੱਖ ਦਿੱਤਾ, ਮਹਾਰਾਜ ਜੀ ਸਮਾਧੀ ਲਾ ਕੇ ਬੈਠ ਗਏ। ਮੌਕੇ ਦੇ ਬਾਦਸ਼ਾਹ ਦਾ ਹਾਥੀ ਖਾਨਾ ਸੀ, ਲਵੇ ਹਾਥੀ ਮਰ ਗਿਆ। ਹਾਥੀ ਮਰਨ ਦੀ ਨਿਸ਼ਾਨੀ ਹੁੰਦੀ ਹੈ ਧਰਤੀ ਤੇ ਡਿੱਗ ਪੈਂਦਾ, ਹਿਰਨ ਨੂੰ ਹੜ ਜਾਂਦਾ, ਨੀ ਖੜਾ ਹੀ ਰਹਿੰਦਾ, ਹਾਥੀ ਬਹਿੰਦਾ ਨੀ ਹੁੰਦਾ। ਅਥਮਾਨ ਬਹਾਲ ਦਾ ਹੁੰਦਾ ਹੌਦਾ ਪਾਉਣ ਵਾਸਤੇ, ਨੀ ਇੱਕ ਲੱਤ ਚੱਕ ਲੈਂਦਾ, ਇਹ ਵੀ ਇਹ ਘੋੜਾ ਵੀ ਨੀ ਬਹਿਣਾ ਬਹੁਤ, ਘੋੜਾ ਵੀ ਨਿਕਲ ਲੁੱਟਣ ਡਿੱਗਦਾ ਹੁੰਦਾ ਧਰਤੀ ਨਹੀਂ ਖੜਾ ਹੀ ਰਹਿੰਦਾ। ਉਹ ਵਿਚਾਰਾ ਉਦਾਸ ਹੁੰਦਾ, ਮਰਦਾਨਾ ਜੰਗਲਾਂ ਦੇ ਕਿਨਾਰੇ ਟੱਜਣ ਲੱਗ ਗਿਆ, ਫਿਰ ਉਹ ਰੋਂਦਾ ਆਵੇ। ਮਰਦਾਨਾ ਕਹਿੰਦਾ ਕੀ ਗੱਲ ਹੈ ਤੂੰ ਰੋਂਦਾ? ਕਹਿੰਦਾ ਵਕੀਰ ਸਿੰਘ ਮੇਰਾ ਤਾਂ ਹਾਥੀ ਮਰ ਗਿਆ, ਮੈਂ ਉਹਦਾ ਸੇਵਾਦਾਰ ਸੀ, ਥਮਾਨ ਮੈਨੂੰ ਪੈਸੇ ਮਿਲਦੇ ਸੀ, ਮੇਰੇ ਬੱਚੇ ਪੜ੍ਹਦੇ ਸੀ, ਹੁਣ ਮੇਰੀ ਨੌਕਰੀ ਹੜ ਗਈ। ਮਰਦਾਨਾ ਕਹਿੰਦਾ ਆਹ ਤਰਲੋਕੀ ਦੇ ਨਾਥ ਬੈਠੇ ਨੇ, ਆਹ ਤੇਰਾ ਹਾਥੀ ਜਿੰਦਾ ਕਰਾ ਦਈਏ। ਕਹਿੰਦਾ ਐਸੇ ਹੋ ਸਕਦਾ ਕਿਤੇ? ਕਹਿੰਦਾ ਉਹ ਸਭ ਕੁਛ ਹੋ ਜਾਂਦਾ ਹੁੰਦਾ, ਉਹ ਆ ਗਿਆ, ਉਹਨੂੰ ਛੱਡਦਾ ਹੀ ਨਹੀਂ ਸੀ। ਨਮਸਕਾਰ ਕਰੀ, ਮਰਦਾਨਾ ਕਹਿੰਦਾ ਮਹਾਰਾਜ ਜੀ ਆ ਗਰੀਬ ਦਾ ਹਾਥੀ ਮਰ ਗਿਆ, ਕਿਰਪਾ ਕਰੋ ਜਿੰਦਾ ਕਰ ਦਿਓ, ਜਿੰਦਾ ਕਰ ਦਿਓ ਹਾਥੀ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨੇ ਇਹਨੂੰ ਭੁਲੇਖਾ ਹੋਏਗਾ, ਹਾਥੀ ਜਿੰਦਾ ਹੀ ਹੈ, ਇਹਨੂੰ ਭੁਲੇਖਾ ਹੋਏਗਾ ਵੀ ਮਰ ਗਿਆ। ਕਹਿੰਦੇ ਜਾ ਦੇਖ ਜਾ ਕੇ ਜਿਉਂਦਾ, ਕਹਿੰਦਾ ਨਹੀਂ ਜੀ ਉਹ ਤਾਂ ਮਰ ਗਿਆ। ਜਾਂ ਤੀਆ ਵਚਨ ਮਹਾਰਾਜ ਨੇ ਕਿਹਾ ਬਈ ਮਰਿਆ ਨਹੀਂ ਹੈ। ਮਰਦਾਨਾ ਕਹਿੰਦਾ ਇਹ ਸੱਤਵਾਦੀ ਨੇ, ਇਹ ਸੱਤਵਾਦੀ ਨੀ ਹੈ ਗੁਰੂ, ਆਪਾਂ ਤਾਂ ਸੱਤਵਾਦੀ ਹਾਂ।
ਉਹ ਜਾ ਹਤਮਾਨ ਗਿਆ ਤਾਂ ਹਾਥੀ ਖੜਾ ਝੂਰੇ ਉਹਦਾ ਖੁਸ਼ ਹੋ ਗਿਆ ਉਹਨਾਂ ਦਾ ਸਾਰੇ ਸ਼ਹਿਰ ਦੇ ਵਿੱਚ ਰੌਲਾ ਪਾਤਾ ਬਈ ਤਿੰਨ ਵਕੀਰ ਆਏ ਨੇ ਉਹਨਾਂ ਨੇ ਹਾਥੀ ਜਿੰਦਾ ਕਰਤਾ ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ ਹੁਣ ਕਹਿਣਾ ਵੀ ਇਹੋ ਜਿਹਾ ਸ਼ਕਤੀ ਦਿਖਾਲੇ ਜੀ ਨੇ ਮੋਹੀ ਜਾ ਹਾਥੀ ਜਿੰਦਾ ਕਰਿਆ ਅਹਿਲਕਾਰਾਂ ਨੂੰ ਵਜ਼ੀਰਾਂ ਨੂੰ ਕਹਿੰਦੇ ਜਾਓ ਫਕੀਰ ਨੂੰ ਮੇਰੇ ਕੋਲ ਲੈ ਕੇ ਆਓ ਉਹਦਾ ਦਰਸ਼ਨ ਮੇਲਾ ਕਰੀਏ ਤੇ ਕਈ ਵਿੱਚ ਵਜ਼ੀਰ ਚੰਗੇ ਵਿੱਚ ਰਲਵੇਂ ਮਿਲਵੇਂ ਹੁੰਦੇ ਨੇ ਕਹਿੰਦੇ ਰਾਜਾ ਸਲਾਮਤ ਰੱਬ ਦਾ ਹੋਵੇ ਫਕੀਰ ਤੇ ਉਸ ਨੂੰ ਹਕੂਮਤ ਦੇ ਵੱਲ ਕਰਕੇ ਆਪਣੇ ਕੋਲ ਸੱਜਣਾ ਤਾਂ ਹਕਾਮ ਤਾਂ ਉਸ ਦੀ ਕਹਿੰਦਾ ਇਹ ਤਾਂ ਬੇਅਦਬੀ ਹੈ ਫਕੀਰ ਤੁਸੀਂ ਜਾਓ ਉਹਦੇ ਕੋਲ ਚੱਲ ਕੇ ਕਹਿੰਦਾ ਠੀਕ ਹੈ ਆ ਗਿਆ ਬਾਦਸ਼ਾਹ ਮਹਾਰਾਜ ਜੀ ਬੈਠੇ ਨੇ ਬਾਲਾ ਮਰਦਾਨਾ ਬਚਨ ਮਿਲਾਜ ਸ਼ੁਰੂ ਹੋਏ ਕਹਿੰਦੇ ਬੜਾ ਮੋਜਾ ਦਿਖਾਇਆ ਫਕੀਰ ਸਾਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਕੋਈ ਮੋਜਾ ਨਹੀਂ ਦਿਖਾਇਆ ਇਹ ਤਾਂ ਸਮਾਨ ਨੂੰ ਭੁਲੇਖਾ ਪੈ ਗਿਆ ਜੀ ਹਾਥੀ ਦਾ ਪਹਿਲਾਂ ਹੀ ਜਿਉਂਦਾ ਸੀ ਲੈ ਆਪਾਂ ਜੇ ਮੜੀ ਜੀ ਗੱਲ ਅਖਬਾਰਾਂ 'ਚ ਕਢਾ ਦਾਂਗੇ ਜਦੋਂ ਭਾਵੇਂ ਹੋ ਗਈ ਨਾ ਪਖੰਡੇ ਪਖੰਡੇ ਹੀ ਕਹਿੰਦੇ ਦਰਵਾਜ਼ੇ ਖੁੱਲ ਗਏ ਜੀ ਕਹਿੰਦੇ ਦਰਵਾਜ਼ੇ ਖੁੱਲ ਗਏ ਉਹਦੇ ਪਹਿਲੇ ਨਾਲੇ ਜਿਹੜੀ ਜਗਾਲ ਦਰਵਾਜ਼ੇ ਖੁੱਲ ਜਾਣਗੇ ਤਾਂ ਪਖੰਡ ਹੈ ਨਾਲੇ ਜਿਹੜਾ ਸਾਧੂ ਉਹ ਦਰਵਾਜ਼ੇ ਕਾਹਨੂੰ ਖੋਲਦਾ ਉਹਦਾ ਅੰਦਰਲੇ ਦਰਵਾਜ਼ੇ ਖੋਲੂ ਉਹ ਅੰਦਰ ਨਹੀਂ ਖੁੱਲੇ ਬਾਹਰਲੇ ਚੱਲ ਬਾਹਰ ਵੀ ਮੱਥਾ ਟੇਕ ਦੂ ਜਿਹੜਾ ਸਭ ਪਖੰਡ ਹੈ ਗੁਰੂ ਚਾਹੇ ਸਿੱਖ ਹੈ ਚਾਹੇ ਕੋਈ ਮਹਾਤਮਾ ਇਸ ਤਰ੍ਹਾਂ ਉਹ ਮਾਸੀ ਚ ਪਿਆ ਫਕੀਰ ਹੈ ਜਿਹੜਾ ਜਹਾਂਗੀਰ ਬਾਦਸ਼ਾਹ ਬਾਹਰ ਆ ਗਿਆ ਤੇ ਸਿੱਜਦਾ ਕਰਦੇ ਨੇ ਆਪਾਂ ਨਮਸਕਾਰ ਕਰਦੇ ਹੁੰਦੇ ਇੱਕੋ ਹੀ ਗੱਲ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਹਾਥੀ ਜਿੰਦਾ ਹੀ ਸੀ ਪਹਿਲੇ ਅਸੀਂ ਨਹੀਂ ਕਰਿਆ ਖੈਰ ਵਚਨ ਮਿਲਾਸ ਹੁੰਦੇ ਰਹੇ ਜਾਂ ਥੋੜਾ ਜਿਹਾ ਟਾਈਮ ਹੋਊਗਾ ਰਾਜਾ ਕਹਿਣ ਲੱਗਾ ਫਕੀਰ ਸਾਈ ਸੁਣਿਆ ਵੀ ਜਿਹੜੇ ਫਕੀਰ ਹੁੰਦੇ ਸੀ ਪਿੱਛੇ ਜੋਗੀ ਗੋਰਖਾਤ ਕਹਿੰਦੇ ਸ਼ਰਾਬ ਪੀ ਕੇ ਫਿਰ ਉਹ ਤਾੜੀ ਲਾਉਂਦੇ ਜੀ ਆਪਾਂ ਸਮਾਧੀ ਕਹਿੰਦੇ ਹਨ ਉਹ ਤਾੜੀ ਕਹਿੰਦੇ ਸੀ ਕਹਿੰਦੇ ਮੇਰੇ ਕੋਲ ਫਲਾਣੇ ਮੁਲਕ ਦੀ ਖਾਸ ਕੋਈ ਸ਼ਰਾਬ ਹੈ ਤੁਸੀਂ ਮੈਂ ਤੁਹਾਨੂੰ ਘਰ ਦਿੰਦਾ ਇੱਕ ਸ਼ਰਾਈ ਤੁਸੀਂ ਫਿਰ ਆਪਣੀ ਸਮਾਧੀ ਲਾਇਆ ਕਰੋ ਤਾੜੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਤਾਂ ਮਾਧੋ ਹੈ ਇਹ ਕਾਹਦੀ ਤਾੜੀ ਹੈ ਸ਼ਰਾਬ ਪੀ ਦੀ ਕਮਰਾ ਹੋ ਕੇ ਪੈ ਗਿਆ ਤੁਸੀਂ ਦੇਖੀ ਸੁੱਕਾ ਜਿਹਾ ਪੀਂਦੇ ਕੀ ਹੁੰਦਾ ਸੁਰਪਾ ਅੱਜ ਕੱਲ੍ਹ ਤਾਂ ਘੱਟ ਗਏ ਨਾ ਆ ਜਿਹੜੇ ਪੁਰਾਣੇ ਬੋਲੇ ਨਾ ਚਿੱਟੀਆਂ ਦਾੜੀਆਂ ਵਾਲੇ ਕੋਈ ਜਾਣਦੇ ਨੇ ਬਰੋਟਿਆਂ ਨੇ ਆਖੇ ਕਿਵੇਂ ਰੌਲਾ ਪਾਉਂਦੇ ਸੀ ਸਾਧ ਆ ਕੇ ਰਣ ਸਿੰਘੇ ਵਜਾਉਂਦੇ ਸੀ ਫਿਰ ਉਹ ਵਿਚਾਰੇ ਰੱਖਣ ਹੁੰਦੇ ਸੀਗਾ ਸੁਰਫਾ ਸੁਰਫਾ ਜਾਂ ਇੱਕ ਭੇਲੀ ਜਿੰਨਾ ਉਹ ਚਿਲਮਾਂ ਜੀਆਂ ਜਾਲੀ ਜੀ ਫਿਰ ਉਹ ਪਾ ਕੇ ਵਿੱਚ ਸੂਈ ਲਾ ਕੇ ਤੇ ਫਿਰ ਉਹ ਲਾਟਾਂ ਕੱਢਦੇ ਹੁੰਦੇ ਸੀ ਫਿਰ ਉਹ ਕਮਲੇ ਜੋਤ ਪੈ ਜਾਂਦੇ ਸੀ ਅੱਖਾਂ ਹੀ ਮੀ ਜਾਂਦੀਆਂ ਨੇ ਬਿਜਲੀ ਨਹੀਂ ਜਦ ਨਸ਼ਾ ਖਾ ਲਿਆ ਕਹਿੰਦੇ ਜੀ ਸਮਾਧੀ ਲੱਗੀ ਹੈ ਸਾਧ ਦੀ ਸਮਾਧੀ ਜਾਣੀ ਉਰੇ ਹੀ ਪਈ ਹੈ ਸਮਾਧੀ ਲੱਗਣੀ ਤਾਂ ਬਹੁਤ ਔਖੀ ਆ ਕਰੂੰ ਉਹ ਫਰੀਦ ਵੀ ਸ਼ਕਤੀਸ਼ਾਲੀ ਹੋ ਗਿਆ ਸੀ ਉਹਦੀ ਮਾਤਾ ਕਹਿੰਦੀ ਫਰੀਦਾ ਆ ਤਾਂ ਕੀ ਹੈ ਜੇ ਚਾਰ ਚਿੜੀਆਂ ਮਾਰ ਕੇ ਜੀਵਨੀਆਂ ਕਰਕੇ ਤਾਂ ਮਜ਼ਾਰੀ ਵੀ ਕਰ ਦਿੰਦੇ ਨੇ ਜਿਹੜੇ ਕੋਈ ਪ੍ਰੇਮੀ ਆਇਆ ਕਹਿੰਦੇ ਇੱਕ ਫਰੀ ਆ ਕੇ ਚੂਕ ਮਾਰ ਕੇ ਸਵਾਹ ਦਾ ਆਉਂਦਾ ਹੱਥ ਤੋਂ ਮਗਾ ਸਵਾਹ ਤਾਂ ਉਹ ਫੇਰੀ ਉੱਡਦੀ ਹੈ ਇੱਥੇ ਸੀਆਂ 'ਚ ਜੇ ਉਹਨੇ ਹੱਥੋਂ ਉਡਾਤੀ ਤਾਂ ਵੀ ਹੋ ਗਿਆ ਪਹਿਲਾਂ ਲਾ ਲਈ ਹੋਣੀ ਹੱਥ ਨੂੰ ਜਿਵੇਂ ਮਜ਼ਾਰੀ ਰੁਪਈਆ ਲਗੋ ਲੈਂਦੇ ਨੇ ਨਾ ਜੇ ਆਪਾਂ ਕਹਿੰਦੇ ਹੱਥ 'ਚ ਹੱਥ 'ਚ ਉਹ ਕਹਿੰਦਾ ਲੱਗ ਜੀ ਦੇਖੋ ਕਿੱਥੇ ਮੁੰਡਾ ਹੱਥ 'ਚ ਹੀ ਆ ਉਹਦੇ ਦੂਈ ਦੇ ਉਹਨੂੰ ਕੱਢ ਕੇ ਦਿਖਾ ਦਿੰਦਾ ਇਹ ਹੈ ਕਿ ਗੱਲ ਪਰਮਾਰਥ ਨਾਲ ਸੰਬੰਧ ਨਹੀਂ ਖਾਂਦੀ ਹੈ ਔਰ ਇਸ ਤਰ੍ਹਾਂ ਦੇ ਨਾਲ ਜਦ ਉਸ ਇਸਨੇ ਕਿਹਾ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਰਾਜਨ ਸਾਡੇ ਕੋਲ ਵੀ ਇੱਕ ਸ਼ਰਾਬ ਹੈ ਇਹਦਾ ਨਸ਼ਾ ਕਿੰਨਾ ਕਰਨਾ ਤੇਰੀ ਸ਼ਰਾਬ ਦਾ ਕਹਿੰਦਾ ਰਾਤ ਨੂੰ ਪੀਓ ਸਵੇਰੇ ਉਤਰ ਜਾਂਦੀ ਹੈ ਫਿਰ ਤੋੜ ਲੱਗਦਾ ਦਹੀਂ ਮੰਗਦਾ ਫਿਰ ਸਿਰ 'ਚ ਪਾਣੀ ਪਾਉਂਦਾ ਤੇ ਕਹਿੰਦੇ ਜੇ ਸਾਡੀ ਸ਼ਰਾਹੀ 'ਚੋਂ ਆਇਆ ਰਾਜਨ ਜੇ ਤੂੰ ਇੱਕ ਜਾਮ ਲੈ ਲੈਣਾ ਕਿਆਮਤ ਨਹੀਂ ਨਸ਼ਾ ਨਾ ਉਤਰੇ ਤੇ ਕਿਆਮਤ ਤਾਈ ਫਿਰ ਮਹਾਰਾਜ ਜੀ ਨੇ ਸ਼ਬਦ ਗਾਣੇ ਪੋਸ਼ਤ ਪੰਗ ਸੀਮ ਮਧ ਇਹ ਨਸ਼ੇ ਵਾਲੀਆਂ ਚੀਜ਼ਾਂ ਨੇ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜੇ ਚੜ ਗਿਆ ਕਹਿੰਦੇ ਫਿਰ ਉਤਰਦੀ ਨਹੀਂ
ਚੜੀ ਰਹੇ ਆਤਮਾ ਹਮੇਸ਼ਾ ਇੱਕ ਰਸ ਰਹਿੰਦਾ Thank you.
ਉਹ ਲੜਕੀ ਕਹੇਗਾ ਵੀ ਮੈਂ ਬਲੀ ਅੱਲਾ ਨੂੰ ਅਰਜ ਕਰਦੀ ਹਾਂ, ਜੋ ਉਹਨਾਂ ਦਾ ਹੁਕਮ ਹੋਏਗਾ ਮੈਂ ਤੁਹਾਨੂੰ ਦੱਸ ਦਿਆਂਗੀ। ਗਈ ਕਹਿਣ ਲੱਗੀ ਹੈ ਬਲੀ ਅੱਲਾ, ਕਹਿਣ ਲੱਗੇ ਕੀ ਗੱਲ ਹੈ ਵੀਰ? ਕਹਿਣ ਲੱਗੀ ਚੱਕਰਵਰਤੀ ਰਾਜਾ ਆਇਆ ਜਹਾਂਗੀਰ ਦਿੱਲੀਓ, ਸਿਜਦਾ ਕਰਨਾ ਚਾਹੁੰਦਾ ਦਰਸ਼ਨ ਵੇਲਾ, ਉਹ ਜਾਣਦਾ ਸੀ ਸਭ ਕੁਛ। ਕਹਿੰਦਾ ਇਉਂ ਪੁੱਛੋ ਉਸਨੂੰ ਵੀ ਇੱਥੇ ਆਉਣ ਦਾ ਉਹਦਾ ਮਤਲਬ ਕੀ ਹੈ। ਜੀਨਾ ਕਹਿਣ ਲੱਗੀ ਵਜ਼ੀਰ ਨੂੰ ਬਲੀ ਅੱਲਾ ਦਾ ਇਹ ਹੁਕਮ ਹੈ, ਮੈਨੂੰ ਵੀ ਪੁੱਛੇ ਆਇਆ ਕਾਸੂ ਇੱਥੇ। ਉਹ ਕਹਿਣ ਲੱਗਿਆ ਵਜ਼ੀਰੇ ਨੇ ਪੁੱਤਰ ਦੀ ਦਾਤ ਲੈਣੀ ਹੈ ਤਾਂ ਆਇਆ, ਇਹਦੇ ਪੁੱਤਰ ਨਹੀਂ ਹੈ, ਪੁੱਤਰੋਂ ਬਾਹਰ ਹੈ। ਕਹਿਣ ਲੱਗੀ ਆ ਖੁਦਾਵੰਦ ਕਰੀਮ ਪੁੱਤਰ ਦੀ ਦਾਤ ਮੰਗਦਾ ਤਾਂ ਤੁਹਾਡੇ ਕੋਲ। ਉਹ ਮਸਤ ਫਕੀਰ ਕਹਿੰਦਾ ਪੁੱਤਰ ਜੀਨਾ, ਜਾਂ ਉਸਨੂੰ ਕਹਿੰਦੇ ਪੁੱਤਰ ਤੇਰੇ ਹੋ ਜਾਵੇਗਾ ਪਰ ਤੈਨੂੰ ਦਰਸ਼ਨ ਨਹੀਂ ਸਾਡੇ ਹੋਣੇ। ਕਹਿ ਦੂਗੇ ਇੱਕ ਚੱਕਰਵਰਤੀ ਰਾਜਾ ਸਾਹਮਣੇ ਪੰਜ ਕਦਮਾਂ ਤੇ ਲੰਬਾ ਪਿਆ ਹੋਵੇ, ਤਾਂ ਹੀ ਗੁਰੂ ਸਾਹਿਬ ਜੀ ਤੋਂ ਪੁੱਛਿਆ ਸੀ ਨਾ ਸਿੱਖਾਂ ਨੇ, ਮਹਾਰਾਜ ਜੀ ਸਭ ਤੋਂ ਵੱਡਾ ਦਰਜਾ ਕਿਹਦਾ? ਗੁਰੂ ਸਾਹਿਬ ਜੀ ਕਹਿਣਗੇ ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਨਾ ਕੋਏ ਬੜੋ ਪ੍ਰੇਮ ਮੇਰਾ। ਐਵੇਂ ਨੀ ਬਾਣੀ ਚ ਲਿਖਿਆ ਹੈ
ਪੰਡਿਤ ਸੂਰ ਛਤਰਪਤ ਰਾਜਾ
Thank you.
ਪੁੱਤਰ ਉਸਦੇ ਹੋ ਜਾਵੇਗਾ, ਉਸਨੂੰ ਦਰਸ਼ਨ ਨਹੀਂ ਸਾਡੇ ਹੋਣੇ। ਚਲਿਆ ਗਿਆ ਰਾਜਾ। 9 ਮਹੀਨੇ ਤੋਂ ਬਾਅਦ ਪੁੱਤਰ ਜੰਮਿਆ, ਸ਼ਾਹਜਹਾਨ ਨਾਂ ਰੱਖਿਆ ਉਹਦਾ। ਪੁੱਤਰ ਜੰਮਣ ਤੇ ਫੌਜਾਂ ਸਮੇਤ ਪੁੱਤਰ ਨੂੰ ਲੈ ਕੇ ਜਗਰਾਮੀ ਪਹੁੰਚਿਆ। ਉਸ ਟਾਈਮ ਅੱਜ ਬਿਜਲੀ ਸ਼ਿਜਲੀ ਨਹੀਂ ਸੀ ਹੁੰਦੀ, ਮਸਾਲਾਂ ਹੁੰਦੀਆਂ ਸੀ, ਮਸਾਲਾਂ ਯਾਨੀ ਕੂੰਡੇ ਹੁੰਦੇ ਸੀ ਮਿੱਟੀ ਦੇ, ਉਹਨਾਂ ਦੇ ਵਿੱਚ ਵੜੇਵੇ ਪਾ ਕੇ ਘਿਓ ਦੀਆਂ ਭਰ ਕੇ ਫਿਰ ਉਹ ਰੋਸ਼ਨੀ ਕਰੀ। ਉੱਥੇ ਸਾਰੇ ਉਹ ਕਸਬਾ ਸੀ, ਅਬ ਤੋਂ ਸ਼ਹਿਰ ਆ ਉੱਥੇ। ਸਾਰੀ ਰਾਤ ਫਿਰ ਉਹ ਮੱਚਦੀ ਰਹੀਆਂ ਮਸਾਲਾਂ ਗਰੋਂ। ਉਹ ਜਗਰਾਵਾਂ ਦੀ ਰੋਸ਼ਨੀ ਹੈ ਨਾ ਜਿਹੜੀ, ਹੁਣ ਉੱਥੇ ਦੇ ਜਿਹੜੇ ਪ੍ਰੇਮੀ ਨੇ ਆਲੇ ਦੁਆਲੇ ਦੇ, ਉਸ ਟਾਈਮ ਦੀ ਹੋਈ ਆ। ਜਹਾਂਗੀਰ ਰਾਜੇ ਨੇ ਆ ਕੇ ਰੋਸ਼ਨੀ ਕਰੀ ਸੀ, ਰੋਸ਼ਨੀ ਵੀ ਚੱਲ ਕਰੀ ਸੀ। ਜਦ ਉਹਦੇ ਘਰ ਰੋਸ਼ਨੀ ਹੋਈ, ਜਿਹੜਾ ਪੁੱਤਰ ਆ ਇਹਨੂੰ ਘਰ ਦਾ ਦੀਵਾ ਮੰਨਿਆ। ਦੇਖ ਲਓ ਚੱਕਰਵਰਤੀ ਰਾਜਾ ਘਰ ਦੇ ਵਿੱਚ ਨੇੜਾ, ਪਦਾਰਥ ਨਹੀਂ ਚਾਨਣਾ ਕਰ ਸਕਦੇ, ਹਕੂਮਤ ਚੌਧਰ ਨਹੀਂ ਚਾਨਣਾ ਕਰ ਸਕਦੀ, ਕੋਈ ਵੱਡੀ ਬਿਆਦਰੀ ਨਹੀਂ ਚਾਨਣਾ ਕਰ ਸਕਦੀ, ਨਹੀਂ ਕਰ ਸਕਦੀ। ਜਾਂ ਪੁੱਤਰ ਹੋਵੇਗਾ ਚਾਨਣਾ, ਜੇ ਅੰਦਰ ਚਾਨਣਾ ਕਰਨਾ ਮਨ ਦੇ ਵਿੱਚ, ਤਾਂ ਫਿਰ ਗਿਆਨ ਰੂਪੀ ਪੁੱਤਰ ਆ ਦੀਵਾ ਇੱਕ। ਜਦ ਉਹ ਮੱਚੇਗਾ ਫਿਰ ਮਨ ਦਾ ਹਨੇਰਾ ਦੂਰ ਹੋ ਜਾਵੇ। ਗੁਰੂ ਸਾਹਿਬ ਨੇ ਕਿਹਾ ਦੀਵਾ ਜੜੇ ਅੰਧੇਰਾ ਜਾਏ, ਠੀਕ ਹੈ ਨਾ ਬਾਣੀ ਦੇ ਵਿੱਚ। ਤੇ ਦੀਵੇ ਨੂੰ ਕਿਉਂ ਇਤਨੀ ਰਵਤਾ ਦਿੱਤੀ ਹੈ? ਤੇ ਰੋਸ਼ਨੀ ਦਾ ਸੂਰਜ ਦੀ ਜਾ ਰਿਹਾ ਇਹਦੇ ਨਾਲੋਂ। ਸੂਰਜ ਅੱਗੇ ਨਹੀਂ ਕਿਸੇ ਨੂੰ ਰੋਸ਼ਨੀ ਦੇ ਸਕਦਾ ਵਾ, ਉਹ ਆਪਣੀ ਆਪ ਹੀ ਲੈ ਕੇ ਬਸ ਵਿੱਚ ਹੀ ਫਿਰ ਸੰਕੋਚ ਲੈਂਦਾ। ਪਰ ਜਿਹੜਾ ਦੀਵਾ ਹੈ, ਤੁਸੀਂ ਲੱਖਾਂ ਦੀਵੇ ਜੜਾ ਲਓ ਉਹਦੇ ਕੋਲੋਂ ਚਾਹੇ, ਔਰ ਇਸ ਤਰ੍ਹਾਂ ਦੇ ਨਾਲ ਹੈ। ਔਰ ਜਿਹੜਾ ਆਪਣਾ ਪਿਛਲਾ ਪ੍ਰਸੰਗ ਆ, ਉਹ ਜਿਹੜਾ ਜੱਜ ਆ, ਆਪਾਂ ਮੰਨਦੇ ਨੇ ਵੀ ਇਹੀ ਜੱਗ ਆ, ਹੋਰ ਹੈ ਨਹੀਂ ਕੁਛ ਅੱਗੇ। ਤਾਂ ਫਿਰ ਉਹ ਰੂਹ ਨੇ ਉਹਨੂੰ ਦਿਖਾਈ ਦਿੱਤੀ ਅਗੰਤ ਦਿਖਾਉਣ ਵਾਸਤੇ। ਉਹਨੇ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਮੈਂ ਤੇਰੇ ਮਾੜੇ ਚੰਗੇ ਕਰਮ ਲਿਖਦਾ। ਇਹ ਕਿਹਦਾ ਹੁਕਮ ਹੈ ਤੈਨੂੰ? ਜੱਜ ਪੜ੍ਹਿਆ ਲਿਖਿਆ ਜਿਹਨੇ ਵਕੀਲ ਹੁੰਦੇ ਨੇ, ਕੁੰਡੀਆਂ ਫੜਦੇ ਹੁੰਦੇ ਨੇ। ਕਹਿੰਦਾ ਪਰਮੇਸ਼ਰ ਦਾ ਹੁਕਮ। ਕਹਿੰਦਾ ਪਰਮੇਸ਼ਰ ਨੂੰ ਕੀ ਲੋੜ ਹੈ ਲਿਖਣ ਦੀ? ਕਹਿੰਦਾ ਜੇ ਇੱਥੇ ਵਿਧਾਨ ਨੇ ਤੁਸੀਂ, ਇਹ ਪਰਮੇਸ਼ਰ ਦਾ ਵੀ ਅਸੂਲ ਹੈ, ਵੀ ਹੁਕਮ ਹੈ ਨਾਲ। ਜਿਹੜੇ ਤੂੰ ਇੱਥੇ ਕਰਤੱਵ ਕਰਦਾ, ਕਰਮ ਕਰਦਾ, ਉਹ ਸਾਰੇ ਮੈਂ ਲਿਖਦਾ ਮਾੜੇ ਚੰਗੇ, ਅਤੇ ਫਿਰ ਉੱਥੇ ਹਿਸਾਬ ਕਿਤਾਬ ਹੋ ਕੇ ਫਿਰ ਤੈਨੂੰ ਅਗਲੀ ਜੂਨੀ ਸਜ਼ਾ ਮਿਲੇਗੀ ਤੈਨੂੰ। ਪਹਿਲਾਂ ਉਹ ਮੰਨਦਾ ਹੀ ਨਹੀਂ ਸੀ ਵੀ ਰੱਬ ਹੈ ਕਿ ਨਹੀਂ। ਫਿਰ ਉਸਦੇ ਮਨ ਦੇ ਵਿੱਚ ਆਈ ਵੀ ਇਹ ਤਾਂ ਗੱਲ ਠੀਕ ਨਿਕਲੀ, ਠੀਕ ਹੀ ਨਿਕਲਣੀ ਹੈ। ਜਾਂ ਗੁਰੂ ਸਾਹਿਬ ਆਪਣਾ ਕਹਿੰਦਾ ਫਿਰ ਆਪਾਂ ਨਾਮ ਨਹੀਂ, ਆਪਣੀ ਗਲਤੀ ਹੈ, ਗਲਤੀ ਦਾ ਫਲ ਆਪਾਂ ਨੂੰ ਦੁਨੀਆਂ ਦੇ ਵਿੱਚ ਫਿਰ ਗੇੜਾ ਸ਼ੁਰੂ ਕਰ ਦੇਗਾ। ਅਸੂਲ ਹੈ ਰੱਬ ਦਾ, ਇਹ ਕੌਣ ਮੇੜ ਦੇਗਾ ਸੀ? ਫਿਰ ਉਸਦਾ ਮਨ ਬਦਲਿਆ ਵੀ ਮੈਂ ਗਲਤ ਸੀ ਮੇਰਾ, ਵੀ ਅੱਜ ਤੋਂ ਮੈਂ ਮਾੜਾ ਕਰਮ ਨਹੀਂ ਕੋਈ ਕਰਨਾ। ਜਦ ਉਹਦੇ ਮਨ ਨੇ ਫੁਰਨਾ ਕਰਿਆ ਤੇ ਉਸਨੇ ਸਫਾਈ ਕਾਪੀ ਕੱਢ ਲਈ, ਦੁਆ ਲਿਖਣੀ ਸ਼ੁਰੂ ਕਰਤੀ। ਉਹ ਕਹਿੰਦਾ ਹੁਣ ਕੀ ਲਿਖਦਾ ਹੈ? ਕਹਿੰਦਾ ਮੈਂ ਲਿਖਦਾ ਵੀ ਇਹਦਾ ਸੁਭਾਅ ਬਦਲਦਾ। ਹੁਣ ਇਹ ਲਿਖਦਾ ਵੀ ਹੁਣ ਕਹਿੰਦਾ ਮੈਂ ਨਿਯਮ ਕਰਦਾ, ਮੈਂ ਪਾਪ ਨਹੀਂ ਕਰਾਂਗਾ। ਔਰ ਇਸ ਤਰ੍ਹਾਂ ਦੇ ਨਾਲ ਉਸਨੇ ਸਫਾਇਦ ਕਾਪੀ ਭਰ ਕੇ ਪਰ ਲੋਕ ਨੂੰ ਗਿਆ ਹੋ ਕਰੂੰ। ਔਰ ਜਿਹੜੇ ਅੱਗੇ ਜਿਸ ਤਰ੍ਹਾਂ ਕਹਿੰਦੇ ਨਾ ਆ ਜਾ ਕੇ ਮਿੱਠਾ, ਅਗਲਾ ਕਿਹਨੇ ਮਿੱਠਾ ਨਹੀਂ, ਜ਼ਰੂਰ ਅੱਗੇ ਨੂੰ ਜਾਣਾ ਪਵੇਗਾ। ਜਲਣ ਜੀ ਭਗਤ ਜਿਮੀਦਾਰ, ਉਹ ਕਲਰਕ ਸੀ ਜਿਹੜਾ, ਉਹਦੇ ਕੋਲ ਨਾਂ ਲਿਖਾ ਤਾ ਜਲਣ ਜੀ। ਉਹ ਬਾਅਦ ਚ ਜੀ ਕਹਿ ਕੇ ਪੈਸੇ ਦੇ ਦਿਆ ਕਰੇ, ਤੇ ਮਜ਼ਦੂਰਾਂ ਦੇ ਪੇਟ ਕੜਾ ਕਰਦੀ। ਪਾਪੀ ਸੀ ਉਹ ਕਲਰਕ ਸੀ ਜਿਹੜਾ,
ਤੇ ਅਖੀਰੀ ਦਿਨ ਆ ਗਿਆ ਉਸਦਾ ਗਰੋਂ। ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਕਹਿੰਦੇ ਜਮਦੂਤ ਫੜ ਕੇ ਲਿਜਾਂਦੇ, ਕੁੱਟਦੇ ਮਾਰਦੇ, ਤੇ ਜਿਹੜੇ ਪੁੰਨ ਕਰਦੇ ਨੇ ਉਹਨਾਂ ਨੂੰ ਕਹਿੰਦੇ ਦੇਵਤੇ ਲੈਣ ਆਉਂਦੇ ਨੇ। ਜਿਹੜੇ ਭਜਨ ਕਰਦੇ ਨੇ ਉਹਨਾਂ ਦਾ ਰਾਹ ਹੋਰ, ਦੂਰ ਰਹੀ ਉਹ ਜਨ ਤੇ ਬਾਤ ਜਿਹੜੀ ਜਮਾਂ ਦੀ ਯਾਰ ਦੇਵਤਿਆਂ ਦੀ। ਜਿਹੜਾ ਪਰਮੇਸ਼ੁਰ ਦਾ ਸਿੱਖ ਹੈ ਨਾ, ਉਹ ਬਹੁਤ ਦੂਰ ਰਹਿ ਗਈ ਉਹਦੇ ਕੋਲੋਂ ਵਾਟ, ਉਹਦਾ ਤਾਂ ਰਸਤਾ ਹੀ ਹੋਰ ਹੈ, ਉਹਨੇ ਤਾਂ ਰਸਤਾ ਹੀ ਮੁਕਾ ਲੈਣਾ ਸਾਰਾ, ਤੁਰਨਾ ਕਿੱਧਰ ਨੂੰ। ਰਾਜੇ ਦੀਪੇ ਨੇ ਰਸਤਾ ਮੁਕਾਤਾ ਸੀ, ਗੁਰੂ ਸਾਹਿਬ ਦੇ ਸ਼ਬਦ ਆਉਂਦਾ ਨਾ ਖਸਾਏ ਵੋ ਨਾ ਕਿਸ ਜਾਏ ਵੋ ਰਾਮ ਕੀ ਦੁਹਾਈ, ਨਾ ਕਹਿੰਦਾ ਖਸਾਇਆ ਸੀ ਨਾ ਗਿਆ ਸੀ, ਭੁਲੇਖਾ ਹੀ ਸੀਗਾ, ਦੂਰ ਹੋ ਗਿਆ। ਅਜੇ ਸਿੱਖ ਦੀ ਅਵਸਥਾ ਹੁੰਦੀ ਹੈ, ਉਹ ਉਸਨੂੰ ਜਮਦੂਤਾਂ ਨੇ ਆ ਕੇ ਨੂਰ ਲਿਆ ਉਸ ਨੂੰ, ਜਿਹੜਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦਨ ਮਾੜੀ ਕੱਢੀਏ ਹੱਡਾਂ ਕੂਕੜਕਾ, ਲਾਗੇ ਹੱਡਾਂ ਨੂੰ ਭੰਨਣ ਆ ਕੇ ਉਸਦਿਆਂ ਨੂੰ ਪੜੋ ਵਰਿੰਦਰਾਂ ਨੂੰ। ਆਪਾਂ ਕਹਿੰਦੇ ਜਨ ਪਈ ਨੀ, ਕਰ ਲਓ ਇਕੱਠਾ ਜਿਹੜਾ ਹੱਥ ਨਾਲ ਕਰੋ, ਫਿਰ ਸਾਡੇ ਨਾਲ ਜਾਓ। ਪਾਪੀ ਦੇ ਫਿਰ ਜਮਦੂਤਾਂ ਨੇ ਆ ਕੇ ਇਹਦੇ ਸਰੀਰ ਚੋਂ ਰੂਹ ਕੱਢਣੀਆਂ, ਉਹ ਰਚੀ ਹੋਈ ਅੰਦਰ, ਉਹ ਜਾਣਾ ਨਹੀਂ ਕਿਉਂ। ਜਿਹੜੇ ਗੁਰਸਿੱਖ ਨੇ ਉਹ ਗੁਰੂ ਵਾਲੇ ਬਣ ਕੇ ਨਾਮ ਨਾਲ ਸੁਰਤ ਨੂੰ ਜੋੜ ਕੇ ਪਹਿਲਾਂ ਹੀ ਤਿੰਨਾਂ ਸਰੀਰਾਂ ਚੋਂ ਸੁਰਤ ਨੂੰ ਵੈਦਾ ਕਰ ਲੈਂਦੇ, ਫਿਰ ਮੋਹੇ ਦੀ ਸਰੀਰ ਜਦ ਮਾਰੀ ਛੱਡਦੇ, ਮੋਹ ਕਰਕੇ ਆਪਾਂ ਫਿਰਦੇ ਨਾ ਭੱਜੇ ਵਾਲੇ ਵਾਲੇ, ਤਦੇ ਇਹਨੂੰ ਫਿਰ ਜਮਦੂਤ ਫੜਦੇ ਨੇ ਆ ਕੇ, ਤੁਸੀਂ ਮੋਹ ਨਾਮ ਨਾਲ ਪਾ ਲਓ ਤਾਂ ਕੀ ਤਾਕਤ ਹੈ ਜਮਦੂਤਾਂ ਦੀ ਨਾਮ ਕੋਲ ਆ ਜਾਣ, ਇਤਨੀ ਤਾਕਤ ਹੈ ਨਾਮ ਦੇ ਵਿੱਚ ਗੁਰਮੁਖ ਲਿਖਿਆ ਨਾ, ਆ ਜਾ ਮਰ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ, ਪੜੋ ਬਰੇਨ ਨੇ ਇੰਨੀ ਤਾਕਤ ਹੈ ਨਾਮ ਦੇ ਵਿੱਚ। ਆਪਾਂ ਵੀ ਭਜਨ ਕਰਿਆ ਕਰੋ ਪਰ ਗੁਰੂ ਵਾਲੇ ਬਣ ਕੇ, ਗੁਰੇ ਦੀ ਰਿਆਸ ਨੀ ਕਿਸੇ ਕੰਮ ਆਉਣੀ ਹੈ।
ਆਹ
ਅਜਾਮਲ ਪਾਪੀ ਸਾਰਾ ਜੱਗ ਜਾਣੇ। ਕਈ ਐਸੇ ਪਾਪੀ ਨੇ ਪਿੰਡ ਪਿੰਡ ਦੇ ਹੀ ਜਾਣਦੇ ਹੁੰਦੇ ਨੇ, ਕਈ ਪਾਪੀਆਂ ਨੂੰ ਇਲਾਕਾ ਜਾਣਦਾ ਹੁੰਦਾ, ਉਹ ਕਹਿੰਦੇ ਸਾਰਾ ਜੱਗ ਚਲੋ ਕਿੱਥੇ ਦਾ ਹੀ ਦੁਨੀਆਂ ਪਈ ਹੈ, ਇਤਨਾ ਪਾਪੀ। ਕਿਸੇ ਰਾਜ ਪੰਡਿਤ ਦਾ ਲੜਕਾ ਸੀ ਅਜਾਮਲ, ਤੇ ਉਹ ਵਿਦਿਆ ਪੜ੍ਹਦਾ ਹੁੰਦਾ ਸੀ, ਸ਼ਲੋਕ ਯਾਦ ਕਰਨੇ ਪੈਂਦੇ ਨੇ ਮੂੰਹ ਜਵਾਨੀ, ਪੜ੍ਹਦਿਆਂ ਉਸਦਾ ਖਿਆਲ ਬਦਲ ਗਿਆ, ਜਿਵੇਂ ਅੱਜ ਕੱਲ੍ਹ ਨਿਆਣਿਆਂ ਦੇ ਬਦਲ ਜਾਂਦੇ ਨੇ। ਖਿਆਲ ਕੌਣ ਬਦਲਾਉਂਦਾ? ਸਿਨੇਮਾ ਖਿਆਲ ਜਿਹੀ ਜੀ ਸੰਗਤ ਕਰਦਾ ਨਾ, ਫਿਰ ਉਹੀ ਜੀ ਖਿਆਲ ਫੁਲਨੇ ਕਰਨ ਲੱਗਦਾ ਕਿ ਨਹੀਂ? ਹੁਣ ਆਪਾਂ ਨੂੰ ਸੁਪਨੇ ਵੀ ਜਵਾਨ ਦੇ ਆਉਂਦੇ ਹੋਣਗੇ, ਕੋਈ ਇੱਥੇ ਬੈਠਿਆ ਨਾ, ਹੁਣ ਆਪਾਂ ਉਹੀ ਮਨ ਫੁਰਨੇ ਵੀ ਸੁਪਨੇ ਚ ਕਰੂਗਾ, ਜੇ ਹੁਣ ਸਿਨੇਮੇ ਜਾਂ ਫਿਰ ਰਾਤ ਨੂੰ ਵੀ ਉਹੀ ਫੁਰਨੇ ਕਰੂ, ਤੇ ਮੰਜੇ ਚ ਪੈਣ ਦੇ ਦੂ। ਔਰ ਇਸ ਵੇਲੇ ਬਹੁਤ ਦੁਨੀਆਂ ਦੇ ਇਹੋ ਜਿਹੇ ਸਵਾਲ ਆਉਂਦੇ ਨੇ, ਸਾਡਾ ਮੁੰਡਾ ਜੀ ਉਹ ਮੁੰਡਾ ਕੀ ਕਰੇ, ਮੁੰਡੇ ਜਾਂ ਕੋਈ ਬਸ ਨਹੀਂ ਹੈ, ਇਹ ਤਾਂ ਉਹ ਜਿਹੜਾ ਵਿੱਚ ਆ ਉਹ ਦੇਖਦੇ ਨੇ, ਉਹ ਮਨ ਉਹ ਜਿਹਾ ਬਣ ਜਾਂਦਾ, ਫਿਰ ਲੋਹੇ ਜੇ ਕਰਤੱਬ ਕਰਨੇ ਸ਼ੁਰੂ ਕਰ ਦਿੰਦਾ। ਅਜਾਮਲ ਸੀ ਵੀ ਇਸ ਵਾਲੇ ਜਾਣ ਲੱਗ ਗਿਆ, ਆ ਵੀ ਇਸ ਵਾਰ ਜਿਹੜੇ ਅੱਗੇ ਹੁੰਦੇ, ਹੁਣ ਤਾਂ ਆਪਣੇ ਲੁਧਿਆਣੇ 'ਚ ਤਾਂ ਪੜ੍ਹਤੀਆਂ ਸਭ, ਅੱਗੇ ਲੁਧਿਆਣੇ ਬਹੁਤ ਹੁੰਦੀਆਂ ਨੇ, ਸਾਰਿਆਂ ਦੀ ਹੁੰਦੀਆਂ ਸੀ, ਕੋਟਲੇ ਹੋਣਗੀਆਂ, ਕੋਟਲੇ ਕੋਈ ਜਾਂਦਾ ਹੀ ਨਹੀਂ, ਉੱਥੇ ਮੁਸਲਮਾਨਾਂ ਦਾ ਨਵਾਬ ਜਿਹਾ ਰਹਿੰਦਾ, ਲੋ ਇਸ ਤਰ੍ਹਾਂ ਦੇ ਨਾਲ ਆਹੋ। ਤੇ ਫਿਰ ਉਹ ਪੜ੍ਹਨੋਂ ਹਟ ਗਿਆ, ਫਿਰ ਆ ਗਿਆ ਉਸਨੇ ਪੰਡਿਤ ਨੇ, ਫਿਰ ਕੌਣ ਮੰਨਦਾ ਕਿਸੇ ਜੀ, ਮੰਨਦਾ ਕੋਈ? ਫਿਰ ਉਸਨੇ ਕੀ ਕਰਿਆ, ਉਹ ਉਸਨੇ ਫਿਰ ਵਿਆਹ ਹੀ ਬੇਸਵਾ ਨਾ ਕਰਾ ਲਿਆ, ਪਾਪ ਸ਼ੁਰੂ ਹੋ ਗਏ, ਬਹੁਤ ਪਾਪ ਕਰਦਾ, ਗਰੀਬ ਰੋਟੀ ਨਹੀਂ ਮਿਲਦੀ ਖਾਣ ਨੂੰ, ਜਾਨਵਰ ਮਾਰ ਕੇ ਲਿਆਉਂਦਾ ਉੱਥੇ ਵੇਚ ਦਿੰਦਾ, ਫਿਰ ਆਪਣਾ ਬੱਚੇ ਪਾਲਦਾ, ਛੇ ਬੱਚੇ ਹੋ ਗਏ ਉਹਦੇ ਛੇ, ਤੇ ਉਹਨੇ ਬਾਹਰੋਂ ਜਾਨਵਰ ਮਾਰ ਕੇ ਲਿਆਉਂਦਾ। ਮਹਾਤਮਾ ਦੀ ਮੰਡਲੀ ਆ ਗਈ, ਮਹਾਤਮਾ ਨੇ ਅੱਗੇ ਲੋਕਾਂ ਦੇ ਖੇਤਰ ਲਾਏ ਹੁੰਦੇ ਸੀਗੇ ਸ਼ਾਹੂਕਾਰਾਂ ਦੇ, ਜਿਵੇਂ ਲੁਧਿਆਣੇ ਸੀਤਾ ਰਾਮ ਸੀ, ਕੋਈ ਉਹਦਾ ਖੇਤਰ ਹੁੰਦਾ ਸੀ, ਹੁਣ ਹਟ ਗਿਆ ਉਹਦਾ ਮੁੰਡਾ, ਉਹਦਾ ਖਿਆਲ ਹੋਰ ਹੈ। ਉਹ ਮਹਾਤਮਾ ਪਿੰਡ 'ਚ ਆ ਗਏ ਜਾਂ ਸ਼ਹਿਰ ਕਹਿ ਲਓ, ਅਤੇ ਉੱਥੇ ਖੁੰਡ ਪਾਰਟੀ ਬੈਠੀ ਸੀ, ਜਿਵੇਂ ਹੁਣ ਵੀ ਬੈਠੀ ਹੁੰਦੀਆਂ ਜਾਂ ਅਸੀਂ ਆਉਂਦੇ ਹਾਂ ਨਾ, ਉਹ ਤਾਸ਼ ਖੇਡਦੇ ਨੇ, ਜਾਵਾਂਗੇ ਉੱਥੇ ਹੀ ਖੇਡਦੇ ਹੋਣਗੇ, ਦੇਖ ਲਓ ਰੋਟੀ ਖਨੀ ਕਰ ਖਾਂਦੇ ਨੇ। ਪਿੰਡਾਂ ਦੇ ਵਿੱਚ ਅਸੀਂ ਦੀਵਾਨ ਲਾਉਣ ਜਾਂਦੇ ਹਾਂ ਰਾਤ ਨੂੰ, ਉਹ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਨੇ, ਕਿਉਂ ਬੱਤੀਆਂ ਨੇ ਨਾ ਹੁਣ ਉੱਥੇ, ਜਿਹੜੀ ਸਰਕਾਰੀ ਬੱਤੀ ਹੁੰਦੀ ਆ ਉਸ ਜਗ੍ਹਾ ਬਹਿ ਜਾਂਦੇ ਨੇ, ਜਾਂ ਅਸੀਂ ਉਹਨੇ ਉੱਥੇ ਹੀ ਬੈਠੇ ਹੁੰਦੇ ਨੇ, ਉੱਥੇ ਹੀ ਤਾਸ਼ ਖੇਡਦੇ ਨੇ। ਆਹ ਇਸ ਤਰ੍ਹਾਂ ਦਾ ਮਹਾਤਮਾ ਨੇ ਪੁੱਛਿਆ ਆ ਕੇ, ਉਹ ਬੈਠੇ ਸੀ ਜਿਹੜੀ ਖੁੰਦ ਪਾਲਟੀ, ਕਹਿਣਗੇ ਭਾਈ ਇੱਥੇ ਕਿਸੇ ਦੇ ਖੇਤਰ ਵੀ ਲੱਗਿਆ ਹੋਇਆ, ਉਹਨਾਂ ਨੇ ਮਖੌਲ ਕਰਿਆ ਮਹਾਤਮਾ ਨੂੰ। ਦੱਸਦੇ ਨੇ ਜਿਹੜਾ ਮਹਾਤਮਾ ਨੂੰ ਮਖੌਲ ਕਰਦਾ, ਬਹੁਤ ਕਹਿੰਦੇ ਅਭਿਆਨਾ ਉਹਦਾ ਭਰਨਾ ਪੈਂਦਾ, ਦਰਵਾਸਾ ਜੀ ਨੂੰ ਮਖੌਲ ਇਹ ਕਰਿਆ ਸੀ ਨਾ ਜਾਦਵ ਦੇ ਮੁੰਡਿਆਂ ਨੇ ਕ੍ਰਿਸ਼ਨ ਜੀ ਨੂੰ ਆਉਣ ਦੇ ਕੁਲਦਿਆਂ ਨੇ ਕੀ ਹੋਇਆ ਫਿਰ ਕਿਤੇ ਫੇਰ ਸੀ ਉਹ ਇਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਸਾਧੂ ਲੋਕੋ ਪ੍ਰਸਾਦ ਪਾਣੀ ਛਕਣਾ ਤੁਸੀਂ ਹਾਂ ਜੀ ਪ੍ਰਸਾਦ ਖੇਤਰ ਕਹਿੰਦੇ ਅਜਾਮਲ ਦੇ ਘਰ ਖੇਤਰ ਲੱਗਿਆ ਹੋਇਆ ਜਾਓ ਚਲੇ ਜਾਓ ਉਹ ਤੁਹਾਨੂੰ ਪ੍ਰਸ਼ਾਦਾ ਮਿਲ ਜੂ ਉਹਨਾਂ ਦਾ ਟਿਕਰ ਕਰੀ ਨਾ ਮਹਾਤਮਾ ਨੂੰ ਉਹ ਇਸ ਤਰ੍ਹਾਂ ਨਾਲ ਮਹਾਤਮਾ ਹੁੰਦੇ ਨੇ ਸਿੱਧੇ ਸਾਧੇ ਚਲੇ ਗਏ ਉਹ ਅੱਗੇ ਬੈਠੀ ਇੱਕ ਲੈਣੀ ਮਹਾਤਮਾ ਨੇ ਕਿਹਾ ਭਾਈ ਅਜਾਮਲ ਦਾ ਘਰ ਇਹੀ ਹੈ ਉਹ ਵੀ ਜਾਣਗੀ ਵੀ ਮਹਾਤਮਾ ਦਾ ਇੱਥੇ ਕੀ ਕੰਮ ਹੈ ਸਾਡੇ ਕੋਲ ਇਹ ਤਾਂ ਟਿਕਰ ਕਰੀ ਆ ਕਿਸੇ ਨੇ ਇਹਨਾਂ ਨੂੰ ਕੋਈ ਵੀ ਸੰਸਕਾਰ ਸੀ ਪਿਛਲਾ ਕਹਿਣਗੇ ਕਿ ਹਾਂ ਛੇਤਰ ਤੁਸੀਂ ਪ੍ਰਸ਼ਾਦਾ ਛਕਣਾ ਮਹਾਤਮਾ ਕਹਿੰਦੇ ਹਾਂ ਸਾਧੂ ਪ੍ਰਸ਼ਾਦਾ ਛੱਕ ਕੇ ਆਪਣਾ ਭਜਨ ਕਰਨਗੇ ਉਹਨੇ ਸੋਚਿਆ ਵੀ ਟਿਚਰ ਕਰੀਆ ਪ੍ਰਸ਼ਾਦਾ ਇਹਨਾਂ ਨੂੰ ਜ਼ਰੂਰ ਛਕਾਉਣਾ ਹੁਣ ਤੇ ਇਹਨੇ ਵੈਸ਼ਨੋ ਉਹਨੇ ਜਾਨਵਰ ਲਾਉਣੇ ਨੇ ਮਰੇ ਹੋਏ ਤੇ ਇਹਨਾਂ ਨੂੰ ਪ੍ਰਸ਼ਾਦਾ ਚਾਹ ਲੀੜੇ ਵੇਚ ਕੇ ਪ੍ਰਸ਼ਾਦਾ ਛਕਾਈਏ ਛਕਾਉਣਾ ਜ਼ਰੂਰ ਆ ਰੁੱਖਾ ਮਿੱਤਰ ਮਹਾਤਮਾ ਨੇ ਕਿਹਾ ਠਰਾਗ ਨਹੀਂ ਸ਼ਾਂਤ ਕਰਨੀ ਉਹਨੂੰ ਐਂ ਤਾਂ ਨਹੀਂ ਆ ਵੀ ਸਾਨੂੰ ਗੁਲਾਬ ਜਾਮਣਾ ਖੜਾਓ ਤਾਂ ਖਾਵਾਂਗੇ ਨਹੀਂ ਉਹਦਾ ਸਾਧੂ ਹੀ ਨਹੀਂ ਹੈ ਉਹ ਗਈ ਭੱਜੀ ਭੱਜੀ ਆਉਂਦਾ ਸੀ ਲਈ ਕਹਿੰਦੇ ਇੱਥੇ ਛੱਡਦੇ ਇੱਥੇ ਹੀ ਛੱਡਦੇ ਖਰੀ ਤਾਂ ਟਿਚਰਾ ਮਹਾਤਮਾ ਨੂੰ ਕਿਸੇ ਨੇ ਪਰ ਆਪਾਂ ਉਹਨੂੰ ਪ੍ਰਸ਼ਾਦਾ ਛਕਾਉਣਾ ਉਹਨਾਂ ਨੂੰ ਹਾਂ ਲੀੜੇ ਵੇਚ ਆਏ ਲੈ ਮਾੜਾ ਮੋਟਾ ਆਟਾ ਪ੍ਰਸ਼ਾਦੇ ਵਿਕਾਏ ਤੇ ਸਾਧੂਆਂ ਨੂੰ ਛਕਾ ਦਿਓ ਵੀ ਜਾਣਗੇ ਪਰ ਗੱਲ ਹੀ ਕਿਹੜਾ ਭੁੱਲੇ ਹੋਏ ਸੀ ਪੁੱਛਣ ਲੱਗੇ ਜਾਂ ਮਨ ਨੂੰ ਕਿਉਂ ਭਾਈ ਤੇਰੇ ਪੁੱਤਰ ਕਾਹੇ ਨੇ ਕਹਿੰਦਾ ਜੀ ਛੇ ਨੇ ਹੋਰ ਕਹਿੰਦਾ ਮੈਂ ਦੁਬਾਰੀ ਹੈ ਪੁੱਤਰ ਦੀ ਕਹਿੰਦਾ ਲੱਗਦਾ ਸਾਡਾ ਇੱਕ ਬਚਨ ਯਾਦ ਰੱਖੀ ਬਚਨ ਦੱਸੋ ਜੀ ਕੀ ਬਚਨ ਹੈ ਤੁਹਾਡਾ ਕਹਿੰਦੇ ਜਦ ਉਹ ਜਨਮ ਲਊਗਾ ਨਾ ਬੱਚਾ ਉਹਦਾ ਨਾਂ ਨਾਰਾਇਣ ਰੱਖੀ ਨਾਰਾਇਣ ਨਾਮ ਹੈ ਪਰਮੇਸ਼ਵਰ ਦਾ ਜਿਵੇਂ ਆਪਣੇ ਵਾਹਿਗੁਰੂ ਨਾਮ ਹੈ ਪਰਮੇਸ਼ਵਰ ਦਾ ਖੈਰ ਪੁੱਤਰ ਨੇ ਜਨਮ ਲਿਆ ਨਾਰਾਇਣ ਰੱਖਤਾ ਨਾਮ ਸੀਗਾ ਪਾਪੀ ਤੇ ਉਹਦਾ ਟਾਈਮ ਆ ਗਿਆ ਫਿਰ ਜਿਵੇਂ ਉਹ ਕਲਰਕ ਦਾ ਆ ਗਿਆ ਤੇ ਜਮਦੂਤ ਆ ਗਏ ਫਿਰ ਜਮਦੂਤ ਜਿਵੇਂ ਛੋਟੇ ਮਹਾਰਾਜ ਇੱਕ ਬਚਨ ਸੁਣਾਉਂਦੇ ਨੇ ਜਾਂ ਪਟਿਆਲੇ ਨੌਕਰ ਸੀ ਉਹ ਤੋਪਖਾਨੇ ਦੇ ਵਿੱਚ ਇੱਕ ਕੋਈ ਫੌਜੀ ਜੀ ਬਹੁਤ ਉਹ ਕਲਸਣਾ ਜਿਹਾ ਸੀਗਾ ਕੋਟਗਾਰ ਤੇ ਰਹਿੰਦਾ ਸੀ ਏਅਰਵੋਰਸ ਕੋਟਗਾਰ ਤੋਂ ਨਿਕਲਿਆ ਨਹੀਂ ਲੜਾਈ ਕਰੀ ਨਹੀਂ ਫੌਜੀ ਨਾਲ ਦੂਏ ਨਾਲ ਇਸ ਤਰ੍ਹਾਂ ਦਾ ਸੀਗਾ ਉਹ ਹੌਲੀ ਹੌਲੀ ਫਿਰ ਉਸਨੇ ਅੰਮ੍ਰਿਤ ਛੱਕ ਲਿਆ ਅੰਮ੍ਰਿਤ ਛੱਕ ਕੇ ਜਦ ਸੰਗਤਾਂ ਨੂੰ ਪਾਣੀ ਬਣਾਉਂਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਬੋਤਲਾਂ ਕੋਲੇ ਨਹੀਂ ਬੈਠੀਆਂ ਨੇ ਨਾ ਪਾਣੀ ਦੀਆਂ ਉਸ ਟਾਈਮ ਦੇ ਵਿੱਚ ਪਾਣੀ ਲਿਆਉਂਦੇ ਖੂਹੀ ਸਾਈ ਤੋਂ ਉਹ ਫਿਰ ਸੰਗਤਾਂ ਨੂੰ ਪਵਾਉਂਦੇ ਹੁੰਦੇ ਸੀ ਜਿਵੇਂ ਭਾਈ ਘਨੱਈਆ ਜੀ ਪਵਾਉਂਦਾ ਹੁੰਦਾ ਸੀ ਫੌਜਾਂ ਨੂੰ ਤੇ ਆਪਣੇ ਡੇਰੇ ਵੀ ਪਵਾਉਂਦਾ ਸੀ ਸੰਗਤਾਂ ਨੂੰ ਇਸ ਤਰ੍ਹਾਂ ਦਾ ਸੀ ਉਹ ਪਾਣੀ ਪਿਲਾਉਣ ਲੱਗ ਗਿਆ ਅੰਮ੍ਰਿਤ ਛੱਕ ਲਿਆ ਉਹਨੇ ਬਿਮਾਰ ਹੋ ਗਿਆ ਫਿਰ ਤਿੰਨ ਫੌਜੀਆਂ ਦੀ ਡਿਊਟੀ ਲੱਗ ਗਿਆ ਹਸਪਤਾਲ ਆਏ ਡਾਕਟਰ ਆਉਂਦੇ ਨੇ ਫੌਜੀ ਅੱਜ ਕੱਲ੍ਹ ਤਾਂ ਬਹੁਤ ਇੰਤਜ਼ਾਮ ਹੋ ਗਿਆ ਹੁਣ ਇੱਕ ਕੋਲ ਬਹਿੰਦਾ ਵਿੱਚੀ ਬਾਰੀ ਹੈ ਦੋ ਦੂਏ ਪਾਸੇ ਸੌ ਜਾਂਦੇ ਨੇ ਤੇ ਉਹ ਫਿਰ ਜਦ ਵੱਜੇ 12 ਉਹ ਜਿਹੜਾ ਕੋਲ ਬੈਠਾ ਉਸਨੇ ਕੀ ਲਿਖਿਆ ਹੁਣ ਤਾਂ ਇਹ ਜਮਦੂਤ ਦਿੰਦੇ ਨਹੀਂ ਹੁੰਦੇ ਰੇਖ ਨੂੰ ਉਸ ਨੂੰ ਦਿੰਦੇ ਨੇ ਜਿਹਨੂੰ ਲੈਣ ਆਉਂਦੇ ਹੁੰਦੇ ਨੇ ਦੀਦੇ ਜਿਹਨੂੰ ਨੇ ਰੂਹ ਨੂੰ ਉਹ ਵੀ ਸੁੱਖ ਹੁੰਦੇ ਨੇ ਜਮਦੂਤ ਵੀ ਤੁਸੀਂ ਦੇਖੋ ਇਹਨੇ ਕਈ ਸ਼ਕਲਾਂ ਜਿਹੀਆਂ ਬਣਾਈਆਂ ਹੁੰਦੀਆਂ ਨੇ ਇੱਥੇ ਕਮਰਿੰਡਰਾਂ ਦੇ ਉੱਤੇ ਕਿਵੇਂ ਉਹਨਾਂ ਦੇ ਦੰਦ ਕਹੇ ਜੇ ਨੇ ਮੂੰਹ ਉਹਨਾਂ ਦੇ ਸੂਗਾ ਮਰ ਗਏ ਨੇ ਦੇਖੋ ਜਦ ਪਾਇਆ ਨਾ ਮੂੰਹ ਫਿਰ ਲੱਗੂ ਪਤਾ ਆ ਜਿਹੜੀ ਸ਼ਰਾਬ ਚਿੱਕੀ ਜਾਂਦੀ ਨਾ ਗਲ ਗਲ ਅੰਦਰ ਫਿਰ ਤੈਨੂੰ ਦੱਸ ਦੂਗਾ ਉਹ ਵੀ ਐਂ ਸ਼ਰਾਬ ਪੀ ਜੀ ਹੁੰਦੀ ਹੈ ਹਟ ਜਾ ਜੇ ਚੰਗੀ ਜਾ ਉਹਨਾਂ ਕੋਈ ਗੁਰੂ ਵਾਲਾ ਬਣ ਜਾ ਮਜਾਲ ਕੀ ਹੈ ਤੇਰੇ ਕੋਲ ਦੀ ਜਮਦੂਤ ਲੱਗ ਜਾਵੇ ਨਹੀਂ ਤਾਂ ਫਿਰ ਬਾ ਉਹਨਾਂ ਨਾਲ ਹੀ ਪੈਣਾ ਜਾਂ ਸਾਡਾ ਗੁਰੂ ਕਹਿੰਦਾ ਇਹਨੂੰ ਕੌਣ ਮੇਟ ਦੇਵੇਗਾ ਗੁਰੂ ਦੇ ਬੱਚੇ ਨੂੰ ਉਸ ਨੂੰ ਉਹ ਜਮਦੂਤ ਦਿਸੇ ਤੇ ਇੱਕ ਨਿਹੰਗ ਸਿੰਘ ਉਹਨਾਂ ਦੇ ਨਾਲ ਉਹਦੇ ਕੋਲ ਤੀਰ ਕਮਾਨ ਤੇ ਦੋ ਜਮਦੂਤ ਉਹ ਜਦ ਉਸਦੇ ਕੋਲ ਆ ਕੇ ਖੜੇ ਨਾ ਫਿਰ ਉਹ ਗੱਲਾਂ ਬਾਤਾਂ ਕਰਦੇ ਨੇ ਜਮਦੂਤ ਜਮਦੂਤ ਤਾਂ ਕਹਿੰਦੇ ਪਾਪੀ ਆ ਅਸੀਂ ਇਸ ਨੂੰ ਕੁੱਟਦੇ ਮਾਰਦੇ ਲਿਜਾਵਾਂਗੇ ਉਹ ਨਿੰਗ ਸਿੰਘ ਕਹਿੰਦਾ ਤੁਹਾਡੀ ਕੀ ਮਜਾਲ ਆ ਇਸ ਨੂੰ ਤੁਸੀਂ ਹੱਥ ਲਾ ਦੇ ਕਹਿੰਦੇ ਇਸ ਦਾ ਅੰਮ੍ਰਿਤ ਛਕਿਆ ਹੋਇਆ ਖੰਡੇ ਦਾ ਸਾਡੀ ਡਿਊਟੀ ਹੈ ਸ਼ਹੀਦ ਸਿੰਘਾਂ ਦੀ ਵੀ ਅੰਮ੍ਰਿਤ ਛਕਿਆ ਹੋਵੇ ਕਿਉਂ ਮਿਸ਼ਰਤ ਕਰਨ ਕਰਦਾ ਨਾ ਜਿਹੜਾ ਜੀਵ ਹੈ ਚੰਗੇ ਮਾੜੇ ਫਿਰ ਅਸੀਂ ਮਾਰਨ ਨਹੀਂ ਦਿੰਦੇ ਜੋ ਹਿਸਾਬ ਕਿਤਾਬ ਧਰਮ ਦਾ ਜਾਂ ਕਰੇਗਾ ਨਾ ਉਸਦੇ ਹਿਸਾਬ ਫਿਰ ਸਜ਼ਾ ਜਗ੍ਹਾ ਮਿਲ ਜਾਏਗੀ ਤੇ ਤੁਸੀਂ ਹੱਥ ਲਾ ਕੇ ਦਿਖਾਓ ਤੋਂ ਉਹਨੇ ਤੀਰ ਕਮਾਨ 'ਚ ਜੋੜ ਲਿਆ ਉਹਨੇ ਦੇਖ ਲਿਆ ਜਿਹੜਾ ਕੋਲ ਬੈਠਾ ਸੀ ਉਹਦੇ ਦਾ ਸਾਹ ਚੜ੍ਹ ਗਿਆ ਗੁੰਮ ਹੋ ਗਿਆ ਤਾਂ ਦਿੱਤਿਆ। ਖੈਰ ਉਹਨੂੰ ਲੈ ਗਏ, ਉਹ ਹਾਕਾ ਮਾਰਦੇ ਨੇ ਦੂਏ ਪਾਸ, ਬਈ ਕੀ ਹਾਲ ਆ ਬਚਨ ਸੁਣਦਾ, ਕੀ ਹਾਲ ਆ ਬਚਨ ਸੁਣਦਾ, ਕੋਈ ਆਵਾਜ਼ ਨਾ ਆਈ ਉੱਥੋਂ। ਉਹ ਫਿਰ ਬਾਰੀ ਚਾਹੀਂ ਨਿਕਲੇ, ਕੀ ਦੇਖਿਆ ਫਿਰ, ਉਹਦੇ ਚ ਤਾਂ ਹੈ ਨੀ ਪ੍ਰਾਣ, ਉਹ ਤਾਂ ਚੱਲ ਗਿਆ ਤੇ ਉਹ ਦੂਆ ਘੁੰਮ ਪਿਆ। ਹੁਣ ਪੁੱਛਦੇ ਨੇ, ਰੋਂਦੇ ਨੇ, ਕੀ ਗੱਲ ਆ ਤੇਰੀ, ਤੈਨੂੰ ਕੀ ਹੋ ਗਿਆ? ਨਹੀਂ ਬੋਲਿਆ, ਚੱਕ ਲਿਆ ਦੂਏ ਪਾਸੇ ਲਾ ਕੇ। ਮੀਠੀਆਂ ਹੁੰਦੀਆਂ ਨੇ ਫੌਜੀਆਂ ਕੋਲ ਜਾਂ ਭੂਗੇ, ਰਜਾਈ ਤਾਂ ਹੁੰਦੀ ਨੀ, ਪੂਰਿਆਂ ਪਰਿਆਂ ਚ ਲਪੇਟਿਆ ਉਸਨੂੰ ਮੀਠੀ ਜਾਲੀਆਂ, ਤੇ ਹੌਲੀ 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 ਉਹਨੇ ਅੱਖਾਂ ਖੋਲੀਆਂ। ਕਹਿੰਦਾ ਕੀ ਗੱਲ ਹੈ ਤੂੰ ਇਉਂ ਕਿਉਂ ਹੋ ਗਿਆ? ਕਹਿੰਦਾ ਲੈ ਵੀ ਸੁਣ ਲਓ, ਸੁਣ ਲਓ ਭਰਾਵੋ, ਕਹਿੰਦਾ ਹਾਂ ਗੁਰਬਾਣੀ ਦਾ ਕੇ ਨਾ ਵੀ ਜਮਦੂਤ ਆਉਂਦੇ ਜਿਹੜਾ ਪਾਪ ਕਰਦਾ, ਮੈਨੂੰ ਤਾਂ ਜਮਦੂਤ ਦਿਖ ਗਏ, ਮੇਰਾ ਤਾਂ ਜਦੇ ਹੀ ਸਾਹ ਤਹਾਂ ਚੜ ਗਿਆ, ਉਹਨੂੰ ਵਿਚਾਰੇ ਨੂੰ ਖਨੀ ਕੀ ਕਰਿਆ ਹੁਣ ਉਹਨਾਂ ਨੂੰ। ਆਹ ਇਸ ਤਰ੍ਹਾਂ ਦੇ ਜਮਦੂਤ ਜਦ ਆਉਂਦੇ ਨਾ ਫਿਰ ਸ਼ਕਲਾਂ ਦਿਖਾ ਦਿੰਦੇ ਆ ਕੇ, ਅਜਾ ਮੱਲ ਆ ਗਈ ਸੀਰੀ, ਤੇ ਫਿਰ ਜਮਦੂਤ ਆ ਗਏ। ਹੁਣ ਉਸਦਾ ਛੋਟੇ ਪੁੱਤਰ ਨਾਲ ਪਿਆਰ ਸੀਗਾ, ਜਦ ਆ ਗਈ ਜਰਾਂ ਦੇ ਵੀ ਖੜੇ ਗੁਰਜਾਂ ਲੱਗੇ ਘੁਮਾਉਣ, ਤੇ ਜੀਭਾਂ ਫੇਰਦੇ ਨੇ ਬੁੱਲਾਂ ਤੇ, ਜਿਵੇਂ ਆਪਾਂ ਵੀ ਫੇਰਦੇ ਜੇ ਕੋਈ ਮਿਠਾਈ ਮਿਠੂਈ ਪਈ ਹੋਵੇ ਨਾ ਬਾਜ਼ਾਰ ਚ, ਜਰੂਰ ਤਾਂ ਪੈਸਿਆਂ ਨੂੰ ਪਰ ਜਰੂਰ ਫਿਰ ਬੁੱਲਾਂ ਤੇ ਜੀਭ ਫੇਰਨ ਲੱਗ ਜਾਂਦਾ ਅਗਲਾ। ਉਹ ਇਸ ਤਰ੍ਹਾਂ ਦੇ ਨਾਲ ਉਹ ਅਜਾ ਮਨ ਨੂੰ ਦੇਖੇ, ਫਿਰ ਉਹ ਅਜਾ ਮਲ ਹਾਕਾ ਮਾਰ ਲੱਗਿਆ, ਪੁੱਤਰ ਨਰਾਇਣ ਪੁੱਤਰ ਨਰਾਇਣ, ਛਡਾਈ ਮੈਨੂੰ ਮਾਰਨ ਗਏ, ਇਹ ਪਰਮੇਸ਼ਰ ਦਾ ਨਾਮ ਹੈ ਨਰਾਇਣ, ਇਹ ਪਰਮੇਸ਼ਰ ਦਾ ਧਰਮ ਰਾਜਾ ਲਾਡਰ ਹੈ। ਬਈ ਜਿੱਥੇ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਹੋਈ ਆ ਜਮਦੂਤ, ਤੁਸੀਂ ਕਿਤੇ ਉੱਥੇ ਨਾ ਚਲੇ ਜਾਇਓ, ਉਹ ਨੇ ਡਾਡੇ ਦੇ ਪਿਆਰੇ, ਨਾ ਮੇਰਾ ਛੁਟਕਾਰਾ ਨਾ ਤੁਹਾਡਾ ਛੁਟਕਾਰਾ, ਕਿਉਂ ਗੁਰਬਾਣੀ ਕਹਿੰਦੀ ਆ ਪੜੋ ਪ੍ਰੇਮ ਨਾਲ ਖੜ ਗਏ ਦਰਾਂ ਦੇ ਵਿੱਚ, ਕਰਦੇ ਨੂੰ ਨੀ ਕਿਸੇ ਨੂੰ ਜੀਂਦੇ, ਜੀਂਦੇ ਨੇ ਜਿਹਨੂੰ ਲਿਜਾਣਾ ਉਹ ਰੂਹ ਨੂੰ। ਤਾਜਾ ਮਲ ਹਾਕਾ ਮਾਰਨ ਲੱਗਿਆ ਆਪਣੇ ਪੁੱਤਰ ਨੂੰ, ਉਹਦਾ ਨਾਮ ਸੀ ਨਰਾਇਣ। ਤਾਂ ਫਿਰ ਜਮਦੂਤਾਂ ਨੂੰ ਸੇਕ ਮਾਰਨ ਲੱਗ ਗਿਆ। ਪਿੱਛੇ ਮੁੜ ਗਏ, ਧਰਮ ਰਾਜਾ ਕੋ ਪਹੁੰਚੇ। ਕਹਿੰਦੇ ਮਹਾਰਾਜ ਜੀ, ਅਜਾ ਮਾਲਕ ਪਾਪੀ ਇਤਨਾ ਤੇ ਉਸ ਦੇ ਅੰਦਰੋਂ ਤਾਂ ਰਾਮ ਦੀ ਆਵਾਜ਼ ਆਉਂਦੀ ਹੈ, ਨਾਰਾਇਣ ਦੀ। ਹੁਣ ਅਸੀਂ ਕੀ ਕਰੀਏ, ਸਾਨੂੰ ਹੁਣ ਕੀ ਹੁਕਮ ਹੈ? ਧਰਮ ਰਾਜਾ ਕਹਿੰਦਾ ਵੀ ਜਿੱਥੇ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ ਉੱਥੇ ਤਾਂ ਮੈਂ ਵੀ ਨਹੀਂ ਜਾ ਸਕਦਾ। ਜਦ ਮੈਂ ਨਹੀਂ ਜਾ ਸਕਦਾ ਤੁਹਾਡਾ ਕਰਤਾ ਅਫਸਰ, ਤੇ ਫਿਰ ਤੁਸੀਂ ਉੱਥੇ ਕਿਵੇਂ ਜਾਓਗੇ? ਕਹਿੰਦੇ ਬੈਠ ਜਾਓ ਇੱਥੇ। ਹਾਲਾਂਕਿ ਉਸਨੇ ਕੋਈ ਪਿਆਰ ਤੇ ਪ੍ਰੇਮ ਨਾਲ ਪਰਮੇਸ਼ਰ ਦਾ ਨਾਮ ਨਹੀਂ ਯਾਦ ਕਰਿਆ, ਡਰਦੇ ਨਹੀਂ ਵੀ ਮਾਰ ਲਏ ਹੁਣ ਮੈਨੂੰ, ਵੀ ਛਡਾ ਦੂ ਮੇਰਾ ਪੁੱਤਰ ਹੈ ਛੋਟਾ, ਪਿਆਰ ਹੁੰਦਾ ਪੁੱਤਰ ਨਾਲ। ਤੇ ਦੇਵਤੇ ਸੱਦੇ। ਫਿਰ ਦੇਵਤੇ ਵੀ ਦੋ ਕਿਸਮ ਦੇ ਨੇ। ਇੱਕ ਦੇਵਤਾ ਉਹ ਨੇ ਜਿਹੜੇ ਇੱਥੇ ਪੁੰਨ ਕਰਦੇ ਨੇ, ਉਹ ਪੁੰਨਾਂ ਦੇ ਲੋਕਾਂ ਦੇ ਵਿੱਚ ਚਲੇ ਜਾਂਦੇ ਨੇ, ਉਹ ਕਦੇ ਜਾ ਨਹੀਂ ਸਕਦੇ ਉੱਥੋਂ ਬਸ। ਉਹਨਾਂ ਦੇ ਗੱਲ ਚ ਹਾਰ ਪਾ ਦਿੰਦੇ ਨੇ, ਜਿੰਨੇ ਸਾਲਾਂ ਦਾ ਹੁੰਦਾ ਸੁੱਖ ਉਹ ਸੁੱਕੀ ਜਾਂਦਾ, ਜਦ ਸੁੱਕ ਜਾਂਦੇ ਨੇ ਫਿਰ ਆਪਣੇ ਜੀ ਆ ਰਲਦੇ ਨੇ ਇੱਥੇ ਉਹ ਵੀ। ਪਰ ਇੱਕ ਦੇਵ ਲੋਕ ਤੇ ਦੇਵਤੇ ਪੈਦਾ ਹੁੰਦੇ ਨੇ, ਉਹ ਆਉਂਦੇ ਨੇ ਫਿਰ ਇਸ ਤਰ੍ਹਾਂ ਲੈਣ। ਜਿਵੇਂ ਕਲਗੀਧਰ ਮਹਾਰਾਜ ਹੇਮਕੁੰਡ ਤੇ ਜਾਤਵ ਕਰਦੇ ਸਨ, ਦੁਨੀਆਂ ਦਾ ਭਾਰ ਦੂਰ ਕਰਨਾ ਸੀ, ਸਾਰੇ ਦੇਵ ਜੀ ਦੇਵਤੇ ਦੇਖੇ ਪਰਮੇਸ਼ਰ ਨੇ ਵੀ ਇਹ ਨਹੀਂ ਕਰ ਸਕਦੇ, ਦੁਸ਼ਟ ਲਮਨ ਬਈ ਉਹ ਬੰਦਗੀ ਕਰਦਾ ਉਹ ਕਰ ਸਕਦਾ, ਤੇ ਭਗਵਾਨ ਕੱਲਿਆ ਦੀ ਦੇਵਤੇ ਲੈ ਕੇ ਗਏ ਸੀ। ਮਹਾਰਾਜ ਨੇ ਜਵਾਬ ਦੇ ਤਾ, ਕਹਿੰਦੇ ਸਾਡੀ ਸੁਰਤ ਆਤਮਾ ਨਾਲ ਜੁੜੀ ਹੋਈ ਹੈ, ਸਾਨੂੰ ਕੋਈ ਫੁਰਨਾ ਨਹੀਂ ਹੈ। ਖੈਰ ਫਿਰ ਹੁਕਮ ਨਹੀਂ ਮੰਨਣਾ ਪਿਆ ਕਲਗੀਧਰ ਮਹਾਰਾਜ ਦਾ, ਤੁਹਾਡੇ ਬਿਨਾਂ ਇਹ ਜਿਹੜਾ ਕਾਰਜ ਹੈ ਕੋਈ ਕਰ ਨਹੀਂ ਸਕਦਾ, ਬਸ ਪਤਾ ਪਰਮੇਸ਼ਰ। ਤਾਂ ਫਿਰ ਦੇਵਤੇ ਆਏ, ਅਜਾ ਮਲ ਦੀ ਰੂਹ ਨੂੰ ਕਹਿੰਦੇ ਬੈਠੋ ਜੀ ਵਿਮਾਨਾਂ ਦੇ ਵਿੱਚ। ਹਾਲਾਂਕਿ ਘੋਰ ਨਰਕਾਂ ਨੂੰ ਜਾਣਾ ਦੀ ਖਬਰ ਨਹੀਂ ਕਿੰਨੀ ਸਜ਼ਾ ਮਿਲਣੀ ਸੀ ਉਸਨੂੰ, ਤੇ ਉਸਨੂੰ ਵਿਮਾਨ ਦੇ ਵਿੱਚ ਬਹਾਲ ਕੇ ਸੁਰਗਾਂ ਨੂੰ ਲੈ ਗਏ, ਕਰੂੰ ਵੈਕੁੰਠ ਦੇ ਵਿੱਚ ਲੈ ਗਏ ਉਸਦੀ ਰੂਹ ਨੂੰ। ਔਰ ਇਹ ਦੱਸਿਆ ਵੀ ਇਹ ਜਿਹੜੀ ਰੂਹ ਹੈ ਨਾ, ਇਸ ਨੂੰ ਜੰਗ ਦੂਰ ਲੈਣ ਆਉਂਦੇ ਨੇ। ਉਹ ਜਿਹੜਾ ਕਲਰਕ ਸੀ ਫਾੜਿਆ, ਜਮਦੂਤਾਂ ਨੇ ਆ ਕੇ ਢਾ ਲਿਆ, ਪਹਿਣ ਦੇ ਜਿੱਥੇ ਪੈਂਦੀ ਹੈ। ਜਿਵੇਂ ਇੱਕ ਜ਼ਿਮੀਦਾਰ ਨੇ ਮਾਰ ਕੇ ਸੋਟੀ ਬਹੁਤ ਬਹੁਤ ਸਿੰਘ ਤੋੜਤਾ, ਉਹ ਫਿਰ ਜਮਦੂਤ ਆ ਗਏ ਜਿਹੜਾ ਉਹਨਾਂ ਦਾ ਅਵਸਰ ਸੀ ਜਮਦੂਤਾਂ ਦਾ। ਉਹ ਕਹਿੰਦਾ ਇਸ ਨੇ ਬੇਜਵਾਨ ਜਾਨਵਰ ਦਾ ਸੋਟੀ ਮਾਰ ਕੇ ਸਿੰਘ ਤੋੜਿਆ, ਕਹਿੰਦੇ ਕਦੇ ਪੂਫ ਨਹੀਂ ਸੀ ਮਾਰੋ ਡੰਡਾ ਠੇਂਗਾ। ਵੀਰ ਸਾਹਿਬ ਨੇ ਕਿਹਾ ਜਮਕਾ ਠੇਂਗਾ, ਠੇਂਗਾ ਨਾਂ ਹੈ ਸੋਟੀ ਦਾ, ਡੰਡੇ ਦਾ। ਇਹ ਹਰੀਜਨਾਂ ਕੋਲ ਫੜੀ ਹੁੰਦੀ ਹੈ, ਇੱਕ ਚਮੜਾ ਬਣਾਉਂਦੇ ਨੇ ਉਹਦੇ ਉੱਤੇ, ਚੌਰਸ ਹੁੰਦੀ ਹੈ, ਉਹਨੂੰ ਹੱਥੀ ਵੀ ਹੁੰਦੀ ਹੈ, ਦੋ ਹੀ ਹੱਥ ਪੈਂਦੇ ਨੇ ਉਸਨੂੰ। ਉਹ ਫਿਰ ਮਾਰਿਆ ਪਲੂਟੀ ਦੇ ਵਿੱਚ ਸੁੰਨ ਕਰਤਾ, ਉਹ ਜਮਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾ, ਇੱਕ ਜੋ ਸਾਧੂ ਮੋਹ ਮਿਲਿਆ ਤਿੰਨ ਲੀਓ ਅੰਚਨ ਲਾਏ। ਵੀਰ ਸਾਹਿਬ ਜੀ ਕਹਿੰਦੇ ਮੇਰੇ ਵੀ ਪੈਣੇ ਸੀ ਇਹ, ਆ ਜਿਹੜੇ ਸ਼ਰਾਬਾਂ ਵੀ ਨੇ ਖਾਲੀ ਨਹੀਂ ਜਾਣ ਦੇਣਗੇ ਕਦੇ ਵੀ, ਚੜਦੇ ਜੇ ਚੰਗੀ ਚਾਹੁੰਦੇ ਹੋ ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕ ਲਓ, ਕੋਈ ਭਾਰ ਹੈ ਗਰਦਨ ਸੁੱਟ ਗਈ ਵੀ ਪੰਡ ਤਿੰਨ ਮਨ ਦੀ ਚੱਕਣੀ ਅੰਮ੍ਰਿਤ ਛਕ ਕੇ, ਆ ਹੋਰ ਭੱਜੇ ਫਿਰੀ ਇਹਨੇ ਸਾਰਾ ਦਿਨ, ਉਹ ਨਾਲੇ ਤਾਂ ਦੁਨੀਆਂ ਆਦਰ ਕਰੇਗੀ ਵੀ ਫਲਾਣੇ ਦਾ ਪੁੱਤਰ ਇਤਨਾ ਇੱਧਰ ਉੱਧਰ ਫਿਰਦਾ ਸੀ, ਉਹ ਅੰਮ੍ਰਿਤ ਛਕ ਕੇ ਹੁਣ ਬੜਾ ਪ੍ਰੇਮੀ ਹੋਇਆ, ਸੇਵਾ ਕਰਦਾ ਗੁਰੂ ਘਰ ਦੀ, ਫਿਰ ਕਿਉਂ ਨਹੀਂ ਆਦਰ ਕਰਨਗੇ ਜਮਦੂਤ ਵੀ? ਫਿਰ ਤੁਹਾਨੂੰ ਰਾਜਾ ਵੀ ਕਹੂਗਾ ਉਹ ਭਾਗ ਮੇਰਾ ਘਰ ਪਵਿੱਤਰ ਕਰਤਾ, ਰਾਜਾ ਜਨਕ ਜੀ ਚਲੇ ਗਏ ਸੀ, ਅਬਲੀ ਤਾਂ ਜਾਂਦੇ ਨਹੀਂ ਹੁੰਦੇ ਮਹਾਤਮਾ ਕਿਤੇ, ਗਏ ਤਾਂ ਕਿਤੇ ਹੋਰ ਕੰਮ ਵਾਸਤੇ ਸੀਗੇ, ਸਾਰੇ ਨਰਕ ਛਡਾਤੇ ਜੀ, ਦੇਖ ਲਓ ਆਪਾਂ ਛਡਾ ਦਾਂਗੇ, ਆਪਾਂ ਨੂੰ ਤਾਂ ਆਪਣਾ ਫਿਕਰ ਪਿਆ ਵੀ ਕਿੱਥੇ ਨੂੰ ਜਾਵਾਂਗੇ, ਪਿਆ ਹੋਇਆ ਕਿ ਨਹੀਂ? ਪਰ ਬ੍ਰਹਮ ਗਿਆਨੀ ਨੂੰ ਫਿਕਰ ਨਹੀਂ ਹੈ, ਉਹਨੂੰ ਫਿਕਰ ਹੈ ਦੂਜਿਆਂ ਨੂੰ ਛਡਾਉਣ ਦਾ, ਤੂੰ ਆਪ ਛੁੱਟਿਆ ਹੁੰਦਾ। ਲਿਖਿਆ ਨਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਜਿਆੜਾ ਆਇਆ, ਜਨ ਆਵਨ ਕਾਇਆ ਸੁਆਉ, ਜਨ ਕੇ ਸੰਗ ਚਿੱਤਾ ਹੋਇਆ ਨਾ ਆਪ ਮੁਕਤ, ਮੁਕਤ ਕਰੇ ਸੰਸਾਰ ਨਾਨਕ ਤੁਸੀਂ ਜਨ ਕੋ ਸਦਾ ਨਮਸਕਾਰ। ਆਪਾਂ ਕਿਹੜੇ ਸੰਤਾਂ ਨੂੰ ਮੱਥਾ ਨਾ ਟੇਕੋ, ਲੜ ਜੂਗਾ ਉੱਥੇ ਕੰਡੇ ਵਿੱਚ ਜਾਣਗੇ ਮੱਥਾ ਟੇਕਣ ਤੇ। ਹੋਏ ਵੀ ਇੱਕ ਗਿਆਨ ਤਾਂ ਹੀ ਆ, ਜਦ ਆਪਣਾ ਗੁਰੂ ਕਹਿੰਦਾ ਚਰਨ ਸਾਧ ਕੇ ਧੋਤੇ ਪੀਓ, ਪਰ ਰੇਕ ਸਾਧ ਨਹੀਂ ਹੋ ਸਕਦਾ, ਸਾਧੂ ਹੋਵੇ ਜਾਂ ਲਿਖਿਆ ਹੋਵੇਗਾ ਵੀ, ਕਿਸੇ ਚੀਜ਼ ਦਾ ਵਿਨਾਸ਼ ਵੀ ਹੋਇਆ ਥੋੜਾ ਤਾਂ ਹੋ ਸਕਦਾ, ਕਿਤੇ ਬਹੁਤਾ ਵੀ ਹੋ ਸਕਦਾ। ਆਉਣੇ ਬੜੇ ਮਹਾਰਾਜ ਜੀ ਦੱਸ ਦਿੰਦੇ ਵੀ ਬਾਬਾ ਕਰਮ ਸਿੰਘ ਮਹਾਰਾਜ ਵੇਲੇ ਉਹਨਾਂ ਦੀ ਸੰਗਤ ਕਰਨ ਵਾਲੇ ਗ੍ਰਸਤੀ ਔਰ ਤਿਆਗੀ ਕਹਿੰਦੇ 100 ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੋਈ ਸਿੰਘ ਨਹੀਂ ਨਿਕਲ ਜਾਂਦੇ ਬ੍ਰਹਮ ਗਿਆਨੀ ਦੇ, ਜਾਂ ਬਾਹਾਂ ਨਿਕਲ ਆਉਂਦੇ ਨੇ ਵੀ 4 ਬਾਹਾਂ ਹੋ ਗਈਆਂ, ਨਹੀਂ ਉਹ ਉਸਦੇ ਮਨ ਦੇ ਵਿੱਚ ਆਤਮਾ ਸਾਖਿਆਤ ਹੋ ਜਾਂਦਾ, ਬ੍ਰਹਮ ਨੂੰ ਜਾਣ ਲੈਂਦੇ ਨੇ ਵੀ ਕਿਹਾ ਜਾ। ਹੁਣ ਆਪਾਂ ਨੂੰ ਤਾਂ ਪਤਾ ਨਹੀਂ ਨਾ ਰੱਬ ਕਿਹਾ ਜਾ, ਤੇ ਉਹ ਫਿਰ ਜਾਣ ਜਾਂਦੇ ਨੇ, ਉਹ ਫਿਰ ਇਸ ਤਰ੍ਹਾਂ ਦਾ ਉਹਨੂੰ ਫਿਰ ਬ੍ਰਹਮ ਗਿਆਨੀ ਕਹਿੰਦੇ, ਉਹ ਜੰਮਦਾ ਮਰਦਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਨਾਲ। ਉਹ ਜਿਹੜਾ ਸੀ ਫਿਰ ਫੜ ਲਿਆ ਜੀ ਜਮਦੂਤਾਂ ਨੇ, ਉਹ ਤਾਂ ਕਲਰਕ ਉਹਨੂੰ ਕੁੱਟਦੇ ਮਾਰਦੇ ਲਈ ਜਾਂਦੇ ਨੇ, ਉਹ ਜਲਣ ਬੈਠਾ ਕੋਠੇ ਤੇ ਸਮਾਧੀ ਲਾਈ। ਉਹਨੇ ਸੁਣੀ ਹਾ ਹਾ ਕਰਲਾ ਤੁਹਾਡਾ, ਕਹਿੰਦਾ ਕੌਣ ਆਵਾਜ਼ ਮਾਰੀ ਜਾਂ ਦੂਤਾਂ ਨੂੰ ਖੜੇ ਹੋ, ਕਹਿੰਦੇ ਕਿਹਨੂੰ ਲਈ ਜਾਂਦੇ ਹੋ? ਕਹਿੰਦਾ ਜੀ ਉਹ ਫਲਾਨਾ ਕਲਰਕ ਹੈ, ਪਾਪੀ ਹੈ, ਇਹਨੂੰ ਕੁੱਟਦੇ ਲਈ ਜਾਂਦੇ। ਉਹ ਕਹਿੰਦਾ ਖਬਰਦਾਰ ਜੀ ਹੱਥ ਲਾਇਆ ਹੁਣ ਦੇਖ ਲਓ, ਉਹਨਾਂ ਨੂੰ ਸੂਖਮ ਉਹਨਾਂ ਦੀ ਇਚਨੀ ਸੁਰਤ ਹੋ ਜਾਂਦੀ ਹੈ, ਉਹ ਸੂਖਮ ਚੀਜ਼ਾਂ ਵੀ ਦੇਖ ਲੈਂਦੇ ਨੇ। ਆਪਾਂ ਸੂਰ ਹੀ ਦੇਖ ਸਕਦੇ, ਸੂਖਮ ਆਪਾਂ ਨੂੰ ਪਤਾ ਨਹੀਂ ਰੱਬ ਦਾ ਸੂਰ ਕੀ ਹੈ, ਅਦਨਿਆ ਵੀ ਜਾਣਦੇ। ਕਹਿੰਦੇ ਮਾਰਿਓ ਨਾ ਉਹਨੇ ਨੂੰ, ਇਹ ਜੀ ਕਹਿੰਦਾ ਰਹਿ ਸਾਨੂੰ ਧਰਮਰਾਜਾ ਨੂੰ ਸਾਡਾ ਇੱਕ ਸੁਨੇਹਾ ਦੇ ਦਿਓ। ਕਹਿੰਦੇ ਕੀ? ਕਿਉਂ ਕਹਿ ਦਿਓ ਵੀ ਹਿਸਾਬ ਕਿਤਾਬ ਸੰਭਲ ਕੇ ਕਰੇ, ਜੀ ਕਹਿੰਦਾ ਰਿਹਾ। ਦੇਖੋ ਮਹਾਤਮਾ ਦੀ ਕਿੱਥੇ ਤਾਈਂ ਪਰੋਜ ਆ, ਕਿੱਥੇ ਤਾਈਂ ਪਹੁੰਚ ਆ। ਲੈ ਗਏ ਧਰਮਰਾਜਾ ਨੇ ਦੇਖਿਆ ਪਾਪੀ ਹੈ, ਨਰਕ ਕੁੰਭੀ ਛਿੱਟੋ ਇਹਨੂੰ। ਉਹ ਜਮਦੂਰ ਕਹਿੰਦੇ ਜਲਣ ਨੇ ਸੁਨੇਹਾ ਦਿੱਤਾ ਜੀ, ਜੱਟ ਨੇ ਭਗਤ ਨੇ। ਕਹਿੰਦੇ ਕੀ ਦਿੱਤਾ? ਕਹਿੰਦੇ ਉਹਨੇ ਕਿਹਾ ਵੀ ਹਿਸਾਬ ਕਿਤਾਬ ਸੰਭਲ ਕੇ ਕਰੀ, ਸਵਾਰਸ਼ ਆ ਗਈ ਸਵਾਰਸ਼। ਕਹਿੰਦਾ ਅੱਛਾ ਹੈ, ਉਹ ਕਿਹਾ ਸਾਰੇ ਤੇ ਸਾਨੂੰ ਫਿਰ ਚੰਗੇ ਜਾਓ, ਇਹਨਾਂ ਨੂੰ ਗੁੰਟ ਚ ਲੈ ਜਾਓ। ਉਹ ਇਸ ਤਰ੍ਹਾਂ ਨਾਲ ਜਿਹੜਾ ਹੈ ਨਾ ਜਮਦੂਤ ਲੈਣਾ ਨਾ, ਰੇਖਾ ਲੇਖਾ ਪਤਾ ਅੱਗੇ ਸਾਰਾ, ਇਹ ਸਾਰਾ ਅੱਗੇ ਮੰਗਿਆ ਜਾਵੇ ਗਿਆ, ਚਾਹੇ ਰਾਜਾ ਉਹਦੇ ਕੋਲੋਂ ਮੰਗਣਗੇ, ਚਾਹੇ ਗਰੀਬ ਹੈ ਅਮੀਰ ਹੈ ਕੋਈ ਹੈ, ਚਾਹੇ ਉਹ ਲੇਖਾ ਪਤਾ ਅੱਗੇ ਮੰਗਿਆ ਜਾਵੇਗਾ। ਆਓ ਅਬ ਤੋਂ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ। ਗੁਰੂ ਸੂਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਕੋਨਾ ਮੈਂ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਦਿਨ ਪਿੱਛੇ ਪੈਣ ਲੱਗ ਗਏ, ਪੜੋ ਫਿਰ ਪਿਆਰੀਆਂ ਕਿਤੇ ਹੋਰ ਹੋਣ ਲੱਗ ਗਈਆਂ। Thank you.